ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦਿਨ ਦੁਇ ਚਤੁਰ ਬਸੂਰਤ ਬੀਤੇ ਹੁਣ ਮਨ ਮੈਂ ਸਮਝੋ ਇਸ ਭਾਏ ਰਾਜਾ ਰਾਣੀ ਸਚਿਵ ਪ੍ਰਜਾ ਜੁਤ ਮੈਂ ਅਬ ਚਲੋ ਪਰੋਂ ਗੁਰ ਪਾਏ ਦਿਨ ਦੁਇ ਚਤੁਰ ਬਸੂਰਤ ਬੀਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਰਵਰੇ ਕੈਨਾਤ ਦੇ ਮਾਲਕ ਪਤਤ ਪਾਵਨ ਭਗਤ ਵਛਲ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਆਪ ਸੰਗਤਾਂ ਨੂੰ ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਕਰਨ ਦੀਆਂ ਇਹ ਘੜੀਆਂ ਨਸੀਬ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇਆੜਾ ਮੇਰਾ ਸਾਜਨੜਾ ਐਸਾ ਬੇਨਤੀ ਪੂਰਵਕ ਸ਼ਬਦ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਕਥਾ ਕੀਰਤਨ ਸੁਖਦਾਈ ਜੋ ਸੁੱਖਾਂ ਦੀ ਦਾਤੀ ਗੁਰਬਾਣੀ ਤਿਸ ਦਾ ਕੀਰਤਨ ਔਰ ਕਥਾ ਸਰਵਣ ਕਰਨ ਵਾਸਤੇ ਰੋਜ਼ਾਨਾ ਦੇ ਨਿਯਮ ਦੀ ਪਾਲਣਾ ਕਰਦਿਆਂ ਹੋਇਆਂ ਆਪਣੇ ਆਪਣੇ ਨੇਮ ਨੂੰ ਸੰਭਾਲਦਿਆਂ ਹੋਇਆਂ ਸਤਸੰਗਤ ਕਰਕੇ ਇਸ ਲੋਕ ਦੇ ਸੁੱਖ ਮਾਨਣ ਵਾਸਤੇ ਪਰਲੋਕ ਦੇ ਗਿਆਨ ਵਾਸਤੇ ਪਰਮੇਸ਼ਰ ਦੀ ਅਭੇਦਤਾ ਵਾਸਤੇ ਇਹ ਪਲ ਕੱਢੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਹਾਜ਼ਰੀਆਂ ਪ੍ਰਵਾਨ ਕਰਨ ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਦੇ ਆ ਰਹੇ ਸਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰੇਮੀ ਗੁਰਸਿੱਖ ਸਾਵਣ ਮੱਲ ਜੋ ਹਰੀਪੁਰ ਪਹੁੰਚੇ ਹੈ, ਉੱਥੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ, ਬੇਅੰਤ ਗੁਰਸਿੱਖ ਸੰਗਤਾਂ ਨੂੰ ਸਤਿਗੁਰਾਂ ਦੇ ਚਰਨੀ ਲਾਇਆ ਹੈ। ਕੋਈ ਕਿਸੇ ਪ੍ਰਕਾਰ ਦੀ ਭਾਵਨਾ ਲੈ ਕੇ ਆਉਂਦਾ ਹੈ, ਕੋਈ ਕਿਸੇ ਪ੍ਰਕਾਰ ਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਗੋਇੰਦਵਾਲ ਸਾਹਿਬ ਬੈਠਿਆਂ ਹੋਇਆਂ ਹੀ ਜੋ ਬਖਸ਼ਿਸ਼ ਭਾਈ ਸਾਵਣ ਮੱਲ ਨੂੰ ਦਿੱਤੀ ਸੀ ਉਸੇ ਦੇ ਜ਼ਰੀਏ ਪੂਰੀਆਂ ਕਰੀ ਜਾ ਰਹੇ ਨੇ। ਸਾਵਣ ਮੱਲ ਦੀ ਵੀ ਅਥਾਹ ਸ਼ਰਧਾ ਸੀ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲੈ ਕਰਕੇ ਗੁਰਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਦਾ, ਉਪਦੇਸ਼ ਦਿੰਦਾ, ਦੋਨੋਂ ਵਕਤ ਦੀਵਾਨ ਸੱਜਦੇ, ਸੰਗਤਾਂ ਹਾਜ਼ਰੀਆਂ ਭਰਦੀਆਂ, ਲਾਹੇ ਪ੍ਰਾਪਤ ਕਰਦੀਆਂ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਦੇ ਮਹਾਂਵਾਕਾਂ ਅਨੁਸਾਰ ਹਰੀਪੁਰ ਦੇ ਨਗਰ ਦੇ ਵਿੱਚ ਅੱਜ ਦੀਵਾਨ ਲੱਗਦੇ ਨੇ, ਸਿੱਖ ਸੰਗਤ ਕਰਕੇ ਲਾਹੇ ਪ੍ਰਾਪਤ ਕਰਦੇ ਨੇ। ਹੌਲੀ ਹੌਲੀ ਹਰੀਪੁਰ ਦੇ ਸਾਰੇ ਲੋਕ ਸਾਵਣ ਮੱਲ ਦੀ ਮੰਨਤਾ ਕਰਨੀ ਸ਼ੁਰੂ ਕਰ ਦਿੱਤੀ। ਸਾਵਣ ਮੱਲ ਦੇ ਕੋਲ ਹਰ ਕੋਈ ਆਉਂਦਾ, ਆਪਣਾ ਦੁੱਖ ਸੁੱਖ ਸਾਂਝਾ ਕਰਦਾ। ਮਹਾਰਾਜ ਜੀ ਦਾ ਉਹ ਬਖਸ਼ਿਸ਼ ਕੀਤਾ ਹੋਇਆ ਰੁਮਾਲ ਹਰੇਕ ਦੀ ਸ਼ਰਧਾ ਪੂਰੀ ਕਰਦਾ। ਸਾਵਣ ਮੱਲ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵਾਪਸ ਬੁਲਾਇਆ ਕਿ ਸਾਵਣ ਮੱਲ, ਲੱਕੜੀ ਪਹੁੰਚ ਚੁੱਕੀ ਹੈ, ਹਰੀਪੁਰ ਦਾ ਰਾਜੇ ਦਾ ਸਪੁੱਤਰ ਠੀਕ ਹੋ ਚੁੱਕਾ ਹੈ, ਸਿੱਖ ਸੰਗਤਾਂ ਸ਼ਬਦ ਦੇ ਨਾਲ ਲੜ ਚੁੱਕੀਆਂ ਨੇ, ਕਮਾਈ ਕਰਨ ਜੋਗੀਆਂ ਹੋ ਗਈਆਂ ਨੇ, ਇਹਨਾਂ ਨੂੰ ਸੋਝੀ ਹੋ ਗਈ ਹੈ, ਗਿਆਨ ਹੋ ਗਿਆ ਹੈ, ਤੁਸੀਂ ਵਾਪਸ ਆ ਜਾਓ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਸਤਿਗੁਰੂ। ਪਤਾ ਲੱਗਿਆ ਕਿ ਸਾਵਣ ਮੱਲ ਦੇ ਅੰਦਰ ਹੁਣ ਉਹ ਪਹਿਲੀ ਪ੍ਰਕਿਰਿਆ ਨਹੀਂ ਰਹੀ, ਕਿਉਂਕਿ ਜਦੋਂ ਵੀ ਕਿਸੇ ਮਨੁੱਖ ਦੀ ਪ੍ਰਭਤਾ ਲੋੜ ਤੋਂ ਜ਼ਿਆਦਾ ਹੋ ਜਾਵੇ ਉਦੋਂ ਉਹ ਆਪਣੇ ਆਪ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ, ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਨੈਤਿਕ ਗੁਣਾਂ ਕਰਕੇ ਹੇਠਾਂ ਗਿਰਾਵਟ ਵੱਲ ਆਉਂਦਾ ਹੈ। ਮਹਾਰਾਜ ਗੋਇੰਦਵਾਲ ਸਾਹਿਬ ਬੈਠੇ ਜਾਣਗੇ ਕਿ ਸਾਵਣ ਮੱਲ ਦੀ ਪ੍ਰਕਿਰਿਆ ਵਿਗੜ ਗਈ ਹੈ। ਮਹਾਰਾਜ ਨੇ ਸੁਨੇਹਾ ਭੇਜਿਆ ਅਤੇ ਸਾਵਣ ਮੱਲ ਨੇ ਜਵਾਬ ਦੇ ਵਿੱਚ ਇਹ ਕਿਹਾ ਕਿ ਮਹਾਰਾਜ, ਹਰੀਪੁਰ ਦਾ ਰਾਜਾ ਅਤੇ ਇੱਥੋਂ ਦੀਆਂ ਸੰਗਤਾਂ ਆਉਣ ਵਾਸਤੇ ਨਹੀਂ ਸਮਾਂ ਦਿੰਦੀਆਂ, ਮੈਂ ਕਿਵੇਂ ਚੱਲ ਕੇ ਆਵਾਂ, ਬਹਾਨਾ ਲਾਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣਗੇ ਕਿ ਇਹ ਸਾਵਣ ਮੱਲ ਦੀ ਚਾਲ ਆ। ਮਹਾਰਾਜ ਜੀ ਨੇ ਸੁਭਾਇਕ ਹੀ ਬਚਨ ਕੀਤਾ ਕਿ ਜੋ ਰੁਮਾਲ ਅਸੀਂ ਇਸ ਨੂੰ ਭੇਜਿਆ ਸੀ ਉਹ ਹੁਣ ਇਸ ਦੇ ਕੋਲ ਨਹੀਂ ਰਹੇਗਾ। ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਗੋਸਟ ਕਰਦਿਆਂ ਹੋਇਆਂ ਜਦ ਆਪਣੀ ਖੜਾਮ ਭੇਜ ਕੇ ਸਿੱਧਾਂ ਦਾ ਮਾਣ ਤੋੜਿਆ, ਆਕਾਸ਼ ਵਿੱਚ ਕੋਈ ਕੋਈ ਰੂਪ ਧਾਰਨ ਕਰਕੇ ਬੈਠਾ, ਕੋਈ ਕੋਈ ਰੂਪ ਧਾਰਨ ਕਰਕੇ ਬੈਠਾ, ਅੱਚਲ ਸਾਹਿਬ ਵਿਖੇ ਇਹ ਖੇਡ ਵਰਤੀ, ਮਹਾਰਾਜ ਦੀ ਖੜਾਂ ਜਿਸ ਦੇ ਸਿਰ 'ਤੇ ਵੱਜਦੀ ਉਸ ਨੂੰ ਧਰਤੀ 'ਤੇ ਹੇਠਾਂ ਲਾਹ ਕੇ ਲੈ ਆਉਂਦੀ। ਇਸੇ ਤਰੀਕੇ ਦੇ ਨਾਲ ਤੀਸਰੀ ਜੋਤ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹ ਰੁਮਾਲ ਉਸਦੇ ਕੋਲ ਨਹੀਂ ਰਹੇਗਾ। ਰੁਮਾਲ ਨੂੰ ਖਬਰ ਹੋਈ, ਰੁਮਾਲ ਵਾਪਸ ਆ ਗਿਆ। ਐਸੀ ਕਰਾਮਾਤ ਵਰਤੀ, ਕੌਤਕ ਵਰਤਿਆ, ਅਸਚਰਜ ਹੋ ਗਿਆ ਕਿ ਮੇਰਾ ਰੁਮਾਲ ਕਿੱਥੇ ਗਿਆ। ਪ੍ਰਭਤਾ ਤੇ ਮੇਰੀ ਇਸੇ ਬਖਸ਼ਿਸ਼ ਦੇ ਨਾਲ ਸੀ, ਇਹ ਬਖਸ਼ਿਸ਼ ਕਿੱਥੇ ਚਲੀ ਗਈ। ਹੁਣ ਮਨ 'ਚ ਸਮਝ ਗਿਆ ਕਿ ਜੇ ਉਹ ਰੁਮਾਲ ਮੇਰੇ ਕੋਲ ਨਹੀਂ ਨਾ ਰਿਹਾ ਅਤੇ ਬਖਸ਼ਿਸ਼ ਵੀ ਕੋਈ ਨਹੀਂ ਰਹੀ, ਇਸੇ ਰੁਮਾਲ ਕਰਕੇ ਮੇਰੀ ਪ੍ਰਭਤਾ ਸੀ, ਇਸੇ ਬਖਸ਼ਿਸ਼ ਕਰਕੇ ਹਰੇਕ ਦੀ ਸ਼ਰਧਾ ਪੂਰੀ ਹੁੰਦੀ ਸੀ, ਅੱਜ ਕਿਸੇ ਦੀ ਸ਼ਰਧਾ ਪੂਰੀ ਨਾ ਹੋਈ ਤਾਂ ਮੇਰਾ ਹਾਲ ਬਹੁਤ ਮਾੜਾ ਹੋਵੇਗਾ। ਉਸ ਬੇਅਦਬੀ ਨੂੰ, ਬੇਇੱਜ਼ਤ ਨੂੰ ਸੰਭਾਲਦਾ ਹੋਇਆ ਮਨ 'ਚ ਵਿਚਾਰਾਂ ਕਰਦਾ ਕਿ ਮੈਂ ਵੱਡਿਆਂ ਦਾ ਜਾ ਕੇ ਸਤਿਕਾਰ ਕਰਾਂ, ਹਮੇਸ਼ਾ ਵੱਡੇ ਬਖਸ਼ਣ ਵਾਲੇ ਹੁੰਦੇ ਨੇ। ਮੈਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗਦਾ, ਮੇਰੇ ਤੋਂ ਭੁੱਲ ਹੋ ਗਈ ਹੈ ਤੇ ਮਹਾਰਾਜ ਮੈਨੂੰ ਬਖਸ਼ ਲੈਣਗੇ। ਜਦ ਮਨ ਚ ਵਿਚਾਰਾਂ ਕਰਨ ਲੱਗਾ, ਫਿਰ ਸੋਚਦਾ ਮੈਂ ਇਕੱਲਾ ਕਿਵੇਂ ਜਾਵਾਂ, ਇੱਥੇ ਰਾਜੇ ਨੂੰ ਕੀ ਦੱਸ ਕੇ ਜਾਵਾਂਗਾ। ਉਸ ਵਕਤ ਇਸ ਨੇ ਰਾਜੇ ਨੂੰ, ਰਾਣੀਆਂ ਨੂੰ ਤੇ ਗੁਰਸਿੱਖ ਸੰਗਤਾਂ ਨੂੰ ਇਵੇਂ ਪ੍ਰੇਰਿਤ ਕੀਤਾ ਕਿ ਮੈਂ ਗੋਇੰਦਵਾਲ ਸਾਹਿਬ ਜਾਣਾ ਤੇ ਤੁਸੀਂ ਵੀ ਨਾਲ ਚੱਲੋ, ਤੁਹਾਨੂੰ ਸਤਿਗੁਰਾਂ ਦੇ ਦੀਦਾਰ ਕਰਾਉਂਦਾ। ਜੋ ਬਖਸ਼ਿਸ਼ਾਂ ਦੇ ਮਾਲਕ ਉੱਥੇ ਬੈਠੇ ਨੇ, ਜਗਤ ਦੇ ਮਾਲਕ ਉੱਥੇ ਬੈਠੇ ਨੇ, ਮੈਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਂਦਾ। ਮੈਂ ਉਹਨਾਂ ਦੇ ਦੀਦਾਰ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਰਾਜਾ ਵੀ ਤਿਆਰ ਹੋ ਗਿਆ, ਕਿਉਂਕਿ ਸਾਰੇ ਸਾਵਣ ਮੱਲ ਦੀ ਇਹ ਬਖਸ਼ਿਸ਼ ਨੂੰ ਜਾਣਦੇ ਸਨ ਕਿ ਇਸ ਨੇ ਸਾਨੂੰ ਜੀ ਦਾਨ ਦਿੱਤਾ, ਸਾਡੇ ਪੁੱਤਰ ਨੂੰ ਜਿਉਂਦਾ ਕੀਤਾ, ਲੋਕਾਂ ਨੂੰ ਸੁਖੀ ਕੀਤਾ ਹੈ। ਉਹ ਦਰਦ ਹੀ ਤਿਆਰ ਹੋ ਗਏ, ਸਾਰੇ ਨਾਲ ਆਏ। ਜਿਵੇਂ ਮਨ ਦੇ ਅੰਦਰ ਇਹ ਆਪਣੀਆਂ ਗਿਣਤੀਆਂ ਘਟਦਾ, ਕਵੀ ਜੀ ਅੱਗੇ ਕਥਾ ਦੇ ਵਿੱਚ ਦੱਸ ਰਹੇ ਨੇ, ਜਿਵੇਂ ਅੱਗੇ ਪ੍ਰਸੰਗ ਦੇ ਵਿੱਚ ਵਿਚਾਰ ਆ ਰਹੀ ਹੈ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰਾਂ ਦਾ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦਿਨ ਦੋਇ ਚਤੁਰ ਬਸੂਰਤ ਬੀਤੇ, ਹੁਣ ਮਨ ਮੈਂ ਸਮਝੋ ਇਸ ਪਾਏ।
ਇਸ ਤਰੀਕੇ ਦੇ ਨਾਲ ਦਿਨ ਦੇ ਜਦੋਂ ਦੋ ਕੁ ਪਹਿਰ ਬਤੀਤ ਹੋਏ, ਘੜੀਆਂ ਬਤੀਤ ਹੋਈਆਂ, ਮਨ ਦੇ ਅੰਦਰ ਝੂਰਦਾ ਹੋਇਆ, ਬੇਸੂਰਤ ਹੋਇਆ ਹੋਇਆ ਇਵੇਂ ਵਿਚਾਰਾਂ ਕਰਨ ਲੱਗਾ।
ਰਾਜਾ ਰਾਣੀ ਸਚਿਵ ਪ੍ਰਜਾ ਜੁਤ, ਮੈਂ ਅਬ ਚੱਲੋ ਪਰੋ ਗੁਰ ਪਾਏ।
ਰਾਜਾ ਰਾਣੀ ਵਜ਼ੀਰ ਸਭ ਸਿੱਖ ਸੰਗਤਾਂ ਦੇ ਨਾਲ ਚੱਲ ਕਰਕੇ ਮੈਂ ਸਤਿਗੁਰਾਂ ਦੇ ਚਰਨੀ ਲੱਗਦਾ ਹਾਂ।
ਊਲ ਕਰੋ ਬਖਸ਼ਾਵਨ ਸਗਰੀ, ਅਹੈ ਵਿਸਾਲ ਨ ਕਛ ਮਨ ਲਿਆਏ।
ਮਨ ਦੇ ਅੰਦਰ ਸੋਚਦਾ ਕਿ ਮੈਂ ਆਪਣੀ ਭੁੱਲ ਜਾ ਕੇ ਸਤਿਗੁਰਾਂ ਦੇ ਚਰਨੀ ਲੱਗ ਕੇ ਬਖਸ਼ਾ ਲਵਾਂਗਾ ਕਿ ਮਹਾਰਾਜ ਆਪ ਬਖਸ਼ਣ ਹਾਰ ਹੋ, ਕਿਰਪਾ ਕਰਕੇ ਬਖਸ਼ ਲਓ। ਜਿਹੜਾ ਮੇਰੇ ਮਨ ਦੇ ਅੰਦਰ ਹੰਕਾਰ ਆ ਗਿਆ ਸੀ, ਆਪ ਨੇ ਉਹ ਤੋੜ ਦਿੱਤਾ ਤੇ ਹੁਣ ਕਿਰਪਾ ਕਰਕੇ ਬਖਸ਼ੋ।
ਸਭ ਸੰਗਤ ਜੁਤ ਸ਼ਰਨੀ ਪਰ ਹੋ, ਬੇਨਤੀ ਕਰਹੋ ਤੇਰੇ ਅਗਵਾਏ।
ਮੈਂ ਅੱਗੇ ਸਨਮੁਖ ਹੋ ਕੇ ਬੇਨਤੀਆਂ ਕਰਕੇ ਸਾਰੀਆਂ ਸੰਗਤਾਂ ਦੇ ਸਮੇਤ ਜਾਵਾਂਗਾ, ਕਿਉਂਕਿ ਮਨ ਦੇ ਅੰਦਰ ਇਹ ਜਾਣ ਲਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਣਗੇ ਵੀ ਕਿਵੇਂ, ਤੇ ਮੇਰੇ ਮਨ ਦੇ ਅੰਦਰ ਹੰਕਾਰ ਕੀ ਆਇਆ ਸੀ। ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਨਾ, ਉਸਨੂੰ ਭੁੱਲਿਆ ਨਹੀਂ ਗਿਣਿਆ ਜਾਂਦਾ। ਜੇ ਹੁਣ ਸਾਵਣ ਮੱਲ ਦੇ ਮਨ ਅੰਦਰ ਇਹ ਵਿਚਾਰ ਆ ਗਿਆ ਕਿ ਇੱਥੇ ਹੀ ਰਵਾਂ, ਹਰੀਪੁਰੀ ਰਵਾਂ, ਇੱਥੇ ਚੰਗੀ ਪ੍ਰਭਤਾ ਹੋ ਰਹੀ ਹੈ, ਮੇਰੀ ਵਡਿਆਈ ਹੋ ਰਹੀ ਹੈ, ਖਾਣ ਪੀਣ ਰਹਿਣ ਸਹਿਣ ਚੰਗਾ, ਤੇ ਮੈਂ ਹੁਣ ਗੋਇੰਦਵਾਲ ਵਾਪਸ ਨਹੀਂ ਜਾਣਾ। ਸਤਿਗੁਰਾਂ ਨੇ ਬੁਲਾਇਆ ਤੇ ਬਹਾਨੇ ਲਾ ਲਏ ਨੇ, ਜਦ ਸਤਿਗੁਰਾਂ ਨੇ ਬਖਸ਼ਿਸ਼ ਹੀ ਵਾਪਸ ਲੈ ਲਈ ਤੇ ਮਨ ਟੁੱਟ ਗਿਆ। ਸਤਿਗੁਰੂ ਮਹਾਰਾਜ ਧੁਰ ਕੀ ਬਾਣੀ ਅੰਦਰ ਜ਼ਿਕਰ ਕਰਦੇ ਨੇ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਜਿਸ ਨੂੰ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਖੁਆਰ ਕਰਨਾ ਚਾਹੇ ਨਾ, ਪਰਮੇਸ਼ਰ ਦੇ ਹੁਕਮ ਦੀ ਅਦੂਲੀ ਕਰੇ, ਫਿਰ ਉਸਦੇ ਕੋਲ ਜਿਹੜਾ ਚੰਗਾਪਣ ਹੁੰਦਾ ਉਹ ਵਾਪਸ ਲੈ ਲੈਂਦੇ ਨੇ। ਚੰਗੇ ਗੁਣ ਜਿਹੜੇ ਸਤਿਗੁਣ ਦਿੱਤੇ ਹੁੰਦੇ ਨੇ ਵਰਤਣ ਵਾਸਤੇ, ਜਿਨ੍ਹਾਂ ਕਰਕੇ ਮਾਣ ਸਤਿਕਾਰ ਮਿਲਣਾ ਸੀ, ਪ੍ਰਭਤਾ ਹੋਣੀ ਸੀ, ਉਹ ਚੀਜ਼ਾਂ ਉਹ ਵਸਤੂਆਂ ਮਹਾਰਾਜ ਵਾਪਸ ਲੈ ਲੈਂਦੇ ਨੇ। ਫਿਰ ਉਹ ਹਮੇਸ਼ਾ ਖੁਆਰ ਹੀ ਖੁਆਰ ਹੁੰਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਕਹਿੰਦੇ ਇੱਕ ਵਾਰੀ ਕੋਈ ਬੇਮੁੱਖ ਹੋਇਆ ਨਹੀਂ ਤੇ ਜਨਮਾਂ ਜਨਮਾਂ ਦਾ ਵਿਛੋੜਾ ਪਿਆ ਨਹੀਂ, ਪਰ ਸਾਵਣ ਮੱਲ ਨੂੰ ਛੇਤੀ ਸੋਝੀ ਆ ਗਈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਮੈਂ ਸਾਰੀ ਸੰਗਤ ਨੂੰ ਨਾਲ ਲੈ ਕੇ ਜਾ ਕੇ ਬੇਨਤੀ ਕਰਾਂਗਾ, ਚਰਨੀ ਲੱਗਾਂਗਾ ਤੇ ਆਪਣੀ ਭੁੱਲ ਬਖਸ਼ਾਵਾਂਗਾ।
ਬੱਡੀਅਨ ਕੀਰਸ ਅਗਨੀ ਸੰਸਰ, ਬਿਨਾਂ ਨੀਰ ਤੇ ਹੋਵਤ ਸ਼ਾਂਤ।
ਕਿਉਂਕਿ ਜਿਹੜੇ ਵੱਡੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਸਿਆਣਿਆਂ ਦਾ ਕਥਨ ਹੈ ਕਿ ਬੁਰਿਆਂ ਨਾਲ ਬੁਰਿਆਈ ਕਰਨੀ, ਮੁਆਫ ਕਰਨ ਕਈ ਸਿਆਣੇ, ਬੁਰਿਆਂ ਨਾਲ ਭਲਿਆਈ ਕਰਨੀ, ਇਹ ਗੁਰੂ ਨਾਨਕ ਜਾਣੇ। ਸਿਆਣੇ ਮਨੁੱਖ ਬੁਰੇ ਦੀ ਬੁਰਿਆਈ ਵੇਖ ਕਰਕੇ ਵੀ ਖਿਮਾ ਕਰ ਦਿੰਦੇ ਨੇ ਕਿ ਚਲੋ ਛੱਡੋ, ਅਣਜਾਣ ਪੁਣੇ ਚ ਹੋ ਗਈ ਹੈ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ ਹੀ ਲੈਂਦੇ ਨੇ, ਉਹ ਚਿਤਾਰਦੇ ਹੀ ਨਹੀਂ। ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਆਪਣੇ ਗਲ ਦੇ ਨਾਲ ਗਲਵੱਕੜੀ ਨਾਲ ਹੀ ਲਾ ਲੈਂਦੇ ਨੇ, ਔਗਣਾਂ ਨੂੰ ਨਹੀਂ ਦੇਖਦਾ। ਜੇ ਕੋਈ ਸ਼ਰਨ ਆਈ ਜਾਵੇ ਤੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਮਨ ਚ ਵਿਚਾਰਦਾ ਕਿ ਜਿਹੜੇ ਵੱਡੇ ਨੇ ਸਾਡੇ ਬਜ਼ੁਰਗ ਨੇ ਉਹਨਾਂ ਦਾ ਇਹ ਸੁਭਾਅ ਹੈ ਕਿ ਜੇ ਕੋਈ ਅੱਗ ਦੇ ਅੰਗਿਆਰਾਂ ਦੇ ਵਾਂਗ ਭਖਦਾ ਵੀ ਹੋਵੇ ਨਾ ਤੇ ਠੰਡਾ ਸੀਤਲ ਜਲ ਪਾ ਕੇ ਉਹ ਅੰਗਿਆਰ ਠੰਡੇ ਕਰਨ ਜਾਣਦੇ ਨੇ। ਹੁਮਾਯੂੰ ਬਾਬਰ ਅੱਗ ਦੇ ਅੰਗਿਆਰਾਂ ਦੇ ਵਾਂਗ ਆਏ ਸੀ, ਸਤਿਗੁਰਾਂ ਨੇ ਬਚਨਾਂ ਦੇ ਨਾਲ ਹੀ ਠੰਡਾ ਨਿਰਮਲ ਜਲ ਪਾ ਕੇ ਸ਼ਾਂਤ ਕਰ ਦਿੱਤੇ। ਉਹ ਮਹਿਮਾ ਜਾਣਦਾ ਹੋਇਆ ਕਹਿੰਦਾ ਕਿ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਹੰਕਾਰ ਨੂੰ ਜਾਣਗੇ ਨੇ ਤੇ ਆਪਣੇ ਨਿਰਮਲ ਬਚਨ ਇਸ ਹੰਕਾਰ ਤੇ ਪਾ ਕੇ ਇਸ ਨੂੰ ਸ਼ਾਂਤ ਵੀ ਕਰ ਸਕਦੇ ਨੇ, ਮੈਂ ਸਤਿਗੁਰਾਂ ਦੇ ਚਰਨੀ ਲਾ ਕੇ ਆਪਣੀ ਭੁੱਲ ਬਖਸ਼ਾਵਾਂ।
ਪਾਵ ਨਹੀਂ ਕੁਛ ਬਨ ਹੈ ਕਰੇ ਜੇ ਬਲ ਛਲ ਕਿਰਤ ਪਰ ਜਾਤ।
ਕਹਿੰਦਾ ਕਿ ਹੋਰ ਕੋਈ ਯਤਨ ਨਹੀਂ ਬਣ ਸਕਦਾ ਕਿਉਂਕਿ ਉਹ ਸਮਰੱਥ ਗੁਰੂ ਨੇ, ਸਭ ਦੀ ਵਿਧ ਜਾਣਨ ਵਾਲੇ ਨੇ। ਉਹ ਅੱਗੋ ਦੇਖੈ ਪਿੱਛੋ ਦੇਖੈ ਤੁਝ ਤੇ ਕਹਾਂ ਛੁਪਾਵੈ। ਉਹ ਤੇ ਅੱਗੋਂ ਪਿੱਛੋਂ ਤੇਰੇ ਹਰੇਕ ਕਰਮ ਦੇਖਦਾ, ਤੂੰ ਉਹਦੇ ਤੋਂ ਕੀ ਛੁਪਾ ਸਕਦਾ। ਸਾਵਣ ਮੱਲ ਕੋਈ ਵਲ ਛਲ ਤੂੰ ਕਰ ਨਹੀਂ ਸਕਦਾ, ਜੇ ਤੂੰ ਵਲ ਛਲ ਕਰਕੇ ਝੱਤ ਕੱਢ ਵੀ ਲਵੇਂ ਸਮਾਂ ਕੱਢ ਵੀ ਲਵੇਂ ਪਰ ਤੇਰੀ ਅੰਦਰਲੀ ਕਰਤੂਤ ਨੇ ਤਾਂ ਉਹ ਪਹਿਲਾਂ ਹੀ ਜਾਣ ਚੁੱਕੇ ਨੇ, ਤੇਰੇ ਤੋਂ ਬਖਸ਼ਿਸ਼ ਵਾਪਸ ਲੈ ਚੁੱਕੇ ਨੇ। ਇਸ ਵਾਸਤੇ ਜੇ ਵਲ ਛਲ ਕਰੇਗਾ ਤੇ ਇੰਜ ਸਮਝ ਲੈ ਕਿ ਬਲਦੀ ਦੇ ਉੱਪਰ ਅੰਗਿਆਰ ਦੇ ਉੱਪਰ ਨਿਰਮਲ ਜਲ ਨਹੀਂ ਪਵੇਗਾ, ਫਿਰ ਉਹ ਔਰ ਉਹਦੇ ਉੱਪਰ ਹੋਰ ਘਿਓ ਦੇ ਸਮਾਨ ਤੇਰੀ ਇਹ ਕੀਤੀ ਹੋਈ ਆਪਣੀ ਮਨ ਦੀ ਸਿਆਣਪ ਉਹ ਘਿਓ ਦਾ ਕੰਮ ਕਰੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਨਾਰਾਜ਼ਗੀ ਵੱਧ ਸਕਦੀ ਹੈ ਘੱਟ ਨਹੀਂ ਸਕਦੀ, ਇਸ ਵਾਸਤੇ ਤੂੰ ਆਪਣੀ ਜਿਹੜੀ ਮਨ ਦੀ ਸਿਆਣਪ ਹੈ ਨਾ ਉਹ ਛੱਡ ਦੇ। ਚਤਰਾਈ ਨਾ ਚਤਰ ਭੁੱਜ ਪਾਈ ਹੈ, ਸਾਡ ਸਗਲ ਸਿਆਣਪ ਹੋ ਸਭਨਾ ਕੀ ਰਿੰਨ। ਆਪਣੀ ਮਨ ਦੀ ਸਿਆਣਪ ਚਤਰਾਈ ਛੱਡ ਕੇ ਸੰਗਤ ਦੀ ਧੂੜ ਬਣ ਜਾ, ਸਤਿਗੁਰਾਂ ਦੇ ਚਰਨੀ ਲੱਗ ਜਾ।
ਇਹ ਮਤ ਦ੍ਰਿੜ ਕਰ ਕਹਿਓ ਨਿਰਪਤ ਕੋ ਹਮਰੇ ਵੱਡੇ ਤਹਾਂ ਅਵਦਾਤ।
ਇਹ ਮਨ ਦੇ ਅੰਦਰ ਜੁਗਤ ਅਪਣਾ ਕੇ ਰਾਜੇ ਨੂੰ ਮਨਾ ਲਿਆ, ਰਾਜੇ ਦੀ ਪਬਲਿਕ ਨੂੰ ਨਾਲ ਲੈਣ ਵਾਸਤੇ ਕਹਿ ਦਿੱਤਾ, ਵਜ਼ੀਰਾਂ ਨੂੰ ਨਾਲ ਜਾਣ ਵਾਸਤੇ ਰਾਜੇ ਨੂੰ ਕਹਿ ਦਿੱਤਾ ਕਿ ਸਾਡੇ ਜਿਹੜੇ ਵੱਡੇ ਨੇ ਉਹ ਗੋਇੰਦਵਾਲ ਸਾਹਿਬ ਵਿੱਚ ਬੈਠ ਕਰਕੇ ਕਲਯੁਗੀ ਜੀਵਨ ਦੀ ਕਲਿਆਣ ਕਰ ਰਹੇ ਹਨ, ਤੁਹਾਨੂੰ ਮੈਂ ਉਹਨਾਂ ਦੇ ਦਰਸ਼ਨ ਕਰਾਉਣਾ ਚਾਹੁੰਦਾ
ਹਾਂ।
ਉਹਨਾਂ ਦੀ ਬਖਸ਼ਿਸ਼ ਕਰਕੇ ਉਹਨਾਂ ਦੀ ਰਹਿਮਤ ਕਰਕੇ ਤੇ ਮੈਂ ਹਰੀਪੁਰ ਆਇਆ ਹਾਂ।
ਬਹੁਤ ਸਭ ਕੋ ਸੁਖਦਾਤ
ਇੱਥੇ ਆ ਕੇ ਬਸਿਆ, ਉਹਨਾਂ ਨੇ ਜੋ ਉਪਦੇਸ਼ ਦਿੱਤਾ ਉਹ ਮੈਂ ਤੁਹਾਨੂੰ ਦ੍ਰਿੜ ਕਰਵਾਇਆ ਹੈ।
ਦਰਸ਼ਨ ਹਿੱਤ ਮੈਂ ਚੱਲ ਜਾਏ ਹੋ,
ਹੁਣ ਮੈਂ ਦਰਸ਼ਨਾਂ ਵਾਸਤੇ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਵਾਪਸ ਜਾ ਰਿਹਾ ਹਾਂ।
ਚੱਲ ਕਰ ਪਰਸੋਂ ਪਾਏ,
ਤੁਸੀਂ ਵੀ ਰਾਜਨ ਸਤਿਗੁਰੂ ਮਹਾਰਾਜ ਜੀ ਦੇ ਜਾ ਕੇ ਪਾਏ ਚਰਨ ਪਰਸਨਾ ਕਰੋ, ਦੀਦਾਰ ਕਰੋ।
ਪਨੀਤ ਹੈ ਮੇਲ ਤਿਨਾਂ ਕੋ,
ਕਿਉਂਕਿ ਉਹਨਾਂ ਦਾ ਜਿਹੜਾ ਮੇਲ ਕਰਨਾ ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲਾ ਹੈ।
ਲੋਕ ਪਰਲੋਕ ਭਲੋ ਹੋਏ ਜਾਏ,
ਲੋਕ ਪਰਲੋਕ ਦੇ ਵਿੱਚ ਭਲਾ ਹੁੰਦਾ ਮਹਾਰਾਜ ਦੇ ਦੀਦਾਰ ਕਰਨ ਨਾਲ।
ਉੱਤਮ ਅਦਕ ਅਕੋਰਨ ਕੋ,
ਬਹੁਤ ਸਾਰੀਆਂ ਭੇਟਾਵਾਂ ਆਪਣੇ ਨਾਲ ਲੈ ਕੇ ਚੱਲ।
ਪ੍ਰਸੰਨਤਾ ਤੇ ਸੁਖ ਪਾਏ,
ਤੇਰੇ ਹਿਰਦੇ ਦੀ ਪ੍ਰਸੰਨਤਾ ਉਹ ਜਾਣ ਲੈਣਗੇ, ਤੂੰ ਪ੍ਰਸੰਨ ਹੋ ਜਾਵੇਂਗਾ ਖੁਸ਼ ਹੋਵੇਂਗਾ ਦਰਸ਼ਨ ਕਰਕੇ।
ਸਵਰਣ ਵਾਸ ਸਚਵ ਅਰ ਸੈਨਾ,
ਸਾਰੀ ਸੈਨਾ ਵਜ਼ੀਰ ਰਾਣੀਆਂ ਆਪਣੇ ਨਾਲ ਤਿਆਰ ਕਰ।
ਪ੍ਰਜਾ ਲੋਕ ਸੰਗੈ ਸਮੁਦਾਏ,
ਜਿੰਨੀ ਤੇਰੀ ਪਬਲਿਕ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਚੱਲ।
ਨਿਰਪ ਕਰ ਜੋਰੇ ਮਾਨ ਵਾਰਤਾ,
ਨਿਰਪ ਨੇ ਰਾਜ ਨੇ ਉਸੇ ਵਕਤ ਹੱਥ ਜੋੜ ਕਰਕੇ ਬੇਨਤੀ ਜਿਹੜੀ ਸੀ ਕੀਤੀ ਕਿ ਹੇ ਸਾਵਣ ਮੱਲ ਗੁਰਮੁਖ ਅਸੀਂ ਤੇਰੇ ਨਾਲ ਜਾਂਦੇ
ਹਾਂ।
ਉਸੇ ਵਕਤ ਸਭ ਤਿਆਰ ਹੋ ਗਏ ਨਾਲ ਚੱਲਣ ਵਾਸਤੇ।
ਸਾਵਣ ਮੱਲ ਹਿੱਤ ਸਿਵਕਾ ਦੀਨਸ,
ਸਾਵਣ ਮੱਲ ਦੀ ਸਵਾਰੀ ਵਾਸਤੇ ਇੱਕ ਸੋਹਣੀ ਪਾਲਕੀ ਤਿਆਰ ਕੀਤੀ।
ਬਾਜੀ ਰਚ ਸਾਜਨਵੀਨ,
ਹੁਣ ਰਾਜਾ ਸੀ ਚੰਗੀ ਸ਼ਾਨੋ ਸ਼ੌਕਤ ਦੇ ਨਾਲ ਚੱਲ ਕੇ ਜਾਣਾ ਸੀ, ਹਰੀਪੁਰ ਦਾ ਰਾਜਾ ਸੀ, ਹਾਥੀ ਘੋੜੇ ਸਾਰੀ ਪਾਲਕੀਆਂ ਤਿਆਰ ਹੋਈਆਂ,
ਬਹੁ ਡੋਰੇ ਮਹਿਕੀ ਤੇ ਆਦਿਕ,
ਫਿਰ ਬਹੁਤ ਸਾਰੇ ਡੋਲੇ ਜਿਨ੍ਹਾਂ ਚ ਰਾਣੀਆਂ ਨੇ ਬੈਠ ਕੇ ਜਾਣਾ ਸੀ ਉਹ ਵੀ ਤਿਆਰ ਕੀਤੇ,
ਚਾਲੀ ਔਰ ਆਨੰਦ ਕੀਨ,
ਸਾਰੇ ਚੜ ਕੇ ਚੱਲੇ ਨੇ ਸਵਾਰੀਆਂ ਦੇ ਉੱਪਰ, ਬੜੇ ਪ੍ਰਸੰਨ ਹਨ ਕਿ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ।
ਭਇਓ ਅਮਾਹਾ ਸਭਨ ਕੇ ਮਨ,
ਸਾਰਿਆਂ ਦੇ ਮਨਾਂ ਦੇ ਅੰਦਰ ਬੜਾ ਉਤਸ਼ਾਹ, ਹੋਲੇ ਮਹੱਲੇ ਤੇ ਜਾਣਾ ਹੋਵੇ ਨਾ ਤੇ ਇੰਡੀਆ ਦੇ ਵਿੱਚ ਸਾਰਿਆਂ ਨੂੰ ਇੰਨਾ ਉਤਸ਼ਾਹ ਹੁੰਦਾ ਜਿਵੇਂ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ। ਬੜੇ ਉਤਸ਼ਾਹ ਦੇ ਨਾਲ ਆਨੰਦਪੁਰ ਸਾਹਿਬ ਜਾਣ ਵਾਸਤੇ ਤਿਆਰ ਹੁੰਦੇ ਨੇ ਕਿ ਮਹਾਰਾਜ ਦੇ ਦੀਦਾਰ ਕਰਨ ਜਾਣਾ। ਹਰੀਪੁਰ ਤੋਂ ਹੁਣ ਰਾਜਾ ਚੱਲਿਆ, ਨਾਲ ਸੰਗਤ ਚੱਲੀ ਹੈ, ਸਾਰਿਆਂ ਦੇ ਮਨ ਦੇ ਅੰਦਰ ਬੜਾ ਉਤਸ਼ਾਹ ਹੈ ਕਿ ਮਹਾਰਾਜ ਦੇ ਦੀਦਾਰ ਕਰਨੇ, ਕਿਉਂਕਿ ਪਹਿਲਾਂ ਮਿਲੇ ਨਹੀਂ, ਮੇਲ ਹੀ ਨਹੀਂ ਹੋਇਆ। ਇੱਕ ਅਚੰਭਾ ਵਸਤੂ ਮਿਲਣ ਲੱਗੀ ਹੈ ਜਿਸ ਦੇ ਦਰਸ਼ਨ ਕੀਤਿਆਂ ਲੋਕ ਪਰਲੋਕ ਸੌਰਨਾ, ਭਲਾ ਹੋਣਾ, ਆਨੰਦ ਹੋਣਾ ਹੈ।
ਦਰਸ਼ਨ ਦੇਖੇ ਗੁਰੂ ਪਰਬੀਨ,
ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਦੀ ਦੀਦਾਰ ਕਰਾਂਗੇ, ਜਿਨ੍ਹਾਂ ਦੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਹੀ ਜਨਮ ਮਰਨ ਕੱਟਿਆ ਜਾਂਦਾ, ਜਮਾਂ ਦਾ ਭੈ ਮਿਟਦਾ ਹੈ।
ਸਨੇ ਸਨੇ ਸਭ ਮਾਰਗੋ ਲੰਘੇ,
ਹੌਲੀ ਹੌਲੀ ਰਸਤਾ ਉਲੰਘਦੇ ਹੋਏ
ਗੋਵਿੰਦਵਾਲਪੁਰੀ ਕੋ ਆਏ,
ਗੋਵਿੰਦਵਾਲ ਨਗਰ ਦੇ ਪਾਸ ਪਹੁੰਚ ਗਏ।
ਨਦੀ ਬਿਪਾਸ ਆ ਕੇ ਤੱਟ ਉਤਰੇ,
ਜਦੋਂ ਬਿਆਸ ਨਦੀ ਦੇ ਕਿਨਾਰੇ ਤੇ ਆ ਕੇ ਆਪਣਾ ਉਤਾਰਾ ਕੀਤਾ, ਡੇਰਾ ਲਾਇਆ,
ਨਿਰਪ ਮਹਿਖੀ ਸੈਨਾ ਸਮਦਾਏ,
ਰਾਜਾ ਤੇ ਰਾਣੀਆਂ ਫਿਰ ਸਾਰੀ ਪ੍ਰਜਾ ਰਾਜੇ ਦੇ ਪਾਸ ਹੀ ਹੈ।
ਤੀਰ ਦਿਲਾਸਾ ਦੇ ਕਰ ਤਬ ਹੀ,
ਤਦੋਂ ਥੋੜਾ ਜਿਹਾ ਦਿਲਾਸਾ ਦੇ ਕਰਕੇ
ਸ਼ਾਵਣ ਮਲਪੁਰੀ ਪ੍ਰਵਿਸ਼ਾਏ,
ਸ਼ਾਵਣ ਮਲ ਨਗਰ ਦੇ ਵਿੱਚ ਆਇਆ, ਕਿਉਂਕਿ ਸਾਵਣ ਮਲ ਨੂੰ ਇਹ ਵੀ ਡਰ ਸੀ ਕਿ ਕਿਤੇ ਸਾਰੀ ਸੰਗਤ ਦੇ ਸਾਹਮਣੇ ਮਹਾਰਾਜ ਮੇਰਾ ਨਿਰਾਦਰੀ ਨਾ ਕਰ ਦੇਣ। ਜਦੋਂ ਨਗਰ ਦੇ ਵਿੱਚ ਆ ਕੇ ਪਤਾ ਸੁਰ ਲਿਆ ਕਿ ਨਗਰ ਦੇ ਲੋਕ ਕੀ ਕਹਿੰਦੇ ਨੇ, ਨਗਰ ਦੇ ਲੋਕਾਂ ਤੋਂ ਹੀ ਪਤਾ ਲੱਗ ਜਾਣਾ ਕਿ ਮਹਾਰਾਜ ਦੀ ਨਾਰਾਜ਼ਗੀ ਮੇਰੇ ਤੇ ਕਿੰਨੀ ਕੁ ਹੈ। ਇਸ ਤਰੀਕੇ ਦੇ ਨਾਲ ਰਾਜੇ ਨੂੰ, ਫੌਜਾਂ ਨੂੰ, ਜਿੰਨੀ ਸੰਗਤ ਆਈ ਸੀ ਸਭ ਨੂੰ ਦਿਲਾਸਾ ਦੇ ਕੇ ਉਸ ਡੇਰੇ ਵਿੱਚ ਰਹਿਣ ਵਾਸਤੇ ਕਿਹਾ, ਆਪ ਸਾਵਣ ਮਲ ਨਗਰ ਵਿੱਚ ਆਇਆ ਹੈ।
ਮਿਲੀਆਂ ਸਿੱਖ ਸਭ ਸੰਗਤ,
ਸਾਰੀਆਂ ਸਿੱਖ ਸੰਗਤਾਂ ਗੋਇੰਦਵਾਲ ਦੀਆਂ ਨੂੰ ਆ ਕੇ ਮਿਲਿਆ,
ਕੁਸ਼ਲ ਪ੍ਰਸ਼ਨ ਕਰ ਔਰ ਹਰ ਖਾਏ,
ਸਾਰਿਆਂ ਨੂੰ ਸੁੱਖ ਸ਼ਾਂਤ ਪੁੱਛੀ ਹੈ, ਬੜੇ ਪ੍ਰਸੰਨ ਹੋਏ ਹਨ
ਸਤਿਗੁਰੂ ਕੇ ਦਰਸ਼ਨ ਕਰਨ।
ਫਿਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ
ਕੁਸ਼ਕ ਲਾਜ ਜੁਤ ਗਮਨਿਓ ਪਾਸ,
ਕੁਝ ਕੁ ਲੱਜਾ ਦੇ ਸਹਿਤ ਹੋ ਕੇ, ਸ਼ਰਮਿੰਦਾ ਹੋ ਕੇ, ਕਿਉਂਕਿ ਪਤਾ ਸੀ ਕਿ ਮਹਾਰਾਜ ਸਾਹਿਬ ਜੀ ਦੇ ਮੈਂ ਬਚਨ ਨਹੀਂ ਮੰਨੇ। ਪਹਿਲਾਂ ਤੇ ਜਾਂਦਾ ਹੀ ਨਹੀਂ ਸੀ, ਮਹਾਰਾਜ ਨੇ ਥੋੜੇ ਜਿਹੇ ਇਸ ਨੂੰ ਤਕੜਾਈ ਦੇ ਨਾਲ ਕਿਹਾ ਕਿ ਤੈਨੂੰ ਜਾਣਾ ਪੈਣਾ। ਮਹਾਰਾਜ ਦੇ ਬਚਨ ਮੰਨ ਕੇ ਆਇਆ, ਮਹਾਰਾਜ ਨੇ ਸ਼ਕਤੀਆਂ ਦਿੱਤੀਆਂ ਤੇ ਹੁਣ ਵਾਪਸ ਨਹੀਂ ਆਉਂਦਾ। ਹੁਣ ਮਨ ਚ ਸ਼ਰਮਿੰਦਾ ਕਿ ਮਹਾਰਾਜ ਨੇ ਦੋ ਵਾਰੀ ਬਚਨ ਭੇਜਿਆ ਤੇ ਮੈਂ ਵਾਪਸ ਮੋੜਿਆ। ਕੁਝ ਕੁ ਲੱਜਾ ਦੇ ਸਹਿਤ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਚੱਲਿਆ ਹੈ।
ਪੱਗ ਪੰਕਜ ਪਰ ਸਿਰ ਕੋ ਤਰ ਕਰ,
ਮਹਾਰਾਜ ਦੇ ਸਨਮੁਖ ਹੁੰਦਿਆਂ ਹੀ ਮਹਾਰਾਜ ਦੇ ਦੀਦਾਰ ਨਹੀਂ ਕਰ ਸਕਿਆ। ਜਾਂਦੇ ਹੀ ਮਹਾਰਾਜ ਦੇ ਚਰਨ ਪਕੜ ਲਏ, ਮਹਾਰਾਜ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ।
ਵੰਦਨਾ ਪਾਉ ਪ੍ਰਕਾਸ਼,
ਬੜੇ ਤਰੀਕਿਆਂ ਦੇ ਨਾਲ ਬੇਨਤੀਆਂ ਕਰਦਾ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖ ਕੇ ਅਰਜਾਂ ਗੁਜ਼ਾਰਦਾ ਹੈ।
ਮੈਂ ਰਾਵਰ ਕੋ ਸਿੱਖ ਅਰ ਸੁਤ ਸਮ,
ਮਹਾਰਾਜ ਮੈਂ ਆਪ ਜੀ ਦਾ ਗੁਰਸਿੱਖ ਹਾਂ, ਆਪ ਜੀ ਦੇ ਪੁੱਤਰਾਂ ਸਮਾਨ ਹਾਂ, ਕਿਰਪਾ ਕਰੋ।
ਸੇਵਕ ਸਦਾ ਏਕ ਔਰ ਆਸ,
ਮਹਾਰਾਜ ਮੈਂ ਆਪ ਦਾ ਸੇਵਕ ਹਾਂ, ਆਪ ਜੀ ਦੇ ਚਰਨਾਂ ਤੋਂ ਬਿਨਾਂ ਮੇਰੀ ਹੋਰ ਕੋਈ ਆਸਾ ਨਹੀਂ, ਕੇਵਲ ਆਪ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਪਹੁੰਚਿਆ ਹਾਂ।
ਲਗ ਵਿਗਾੜ ਦੇ ਬੜੇ ਸੁਧਾਰ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜੇ ਛੋਟੇ ਹੁੰਦੇ ਨੇ ਉਹ ਵਿਗਾੜ ਹੀ ਕਰਦੇ ਹੁੰਦੇ ਨੇ, ਉਹ ਭੁੱਲ ਜਾਂਦੇ ਨੇ, ਉਹ ਇਲਤ ਕਰ ਜਾਂਦੇ ਨੇ, ਪਰ ਮਹਾਰਾਜ ਵੱਡੇ ਬਖਸ਼ ਲੈਂਦੇ ਹਨ।
ਸ਼ਿਮਾ ਕਰੇ ਆਪਣੋ ਲਖ ਤਾਸ,
ਸਤਿਗੁਰੂ ਮਹਾਰਾਜ ਆਪਣਾ ਜਾਣ ਕੇ ਕਿਰਪਾ ਕਰਕੇ ਖਿਮਾ ਕਰ ਦਿਓ, ਮੇਰੀ ਭੁੱਲ ਨਾ ਚਿਤਾਰੋ।
ਸਿੱਖਿਆ ਦੇ ਤਾ ਦੁਲਾਰਤ ਸੁਤਕੋ,
ਜਿਵੇਂ ਬਜ਼ੁਰਗ ਆਪਣੇ ਸੁਪੁੱਤਰ ਨੂੰ ਸਿੱਖਿਆ ਦੇ ਕੇ ਦੁਲਾਰ ਲੈਂਦੇ ਹਨ।
ਔਗੁਣ ਮਨ ਮੈਂ ਧਰੇ ਨਾ ਕੋਏ,
ਉਹਨਾਂ ਬੱਚੇ ਦਾ ਕੋਈ ਵੀ ਔਗੁਣ ਆਪਣੇ ਮਨ ਦੇ ਅੰਦਰ ਚਿਤਾਰਦੇ ਨਹੀਂ, ਰੱਖਦੇ ਨਹੀਂ। ਸੁਤ ਖਿਨ ਖਿਨ ਭੂਲ ਵਿਗਾੜ, ਸਪੁੱਤਰ ਤਾਂ ਇੱਕ ਛਿਨ ਛਿਨ ਦੇ ਵਿੱਚ ਭੁੱਲਿਆ ਹੋਇਆ ਵਿਗਾੜ ਕਰ ਲੈਂਦਾ, ਵਿਗਾੜ ਲੈਂਦਾ ਹੈ, ਪਰ ਪਿਤਾ ਕਦੇ ਵਾਸਤੇ ਵੀ ਉਸ ਦੀਆਂ ਗਲਤੀਆਂ ਨਹੀਂ ਚਿਤਾਰਦਾ, ਉਸਨੂੰ ਤਾੜਨਾ ਦੇ ਕੇ ਫਿਰ ਆਪਣੇ ਗਲ ਦੇ ਨਾਲ ਲਾ ਲੈਂਦਾ। ਮਹਾਰਾਜ ਕਿਰਪਾ ਕਰੋ, ਮੈਨੂੰ ਵੀ ਬਖਸ਼ ਲਵੋ।
ਉਪਜੈ ਲਾਜ ਵਡਣ ਕੇ ਹੀਰੇ,
ਮਹਾਰਾਜ ਇਹ ਵੱਡਿਆਂ ਦੀ ਇਹ ਬਿਰਧ ਹੈ, ਉਹਨਾਂ ਦਾ ਸੁਭਾਅ ਹੈ ਕਿ ਉਹ ਸ਼ਰਨ ਪਿਆਂ ਦੀ ਲਾਜ ਰੱਖਦੇ ਨੇ, ਤੇ ਸਤਿਗੁਰੂ ਕਿਰਪਾ ਕਰੋ ਮੈਂ ਆਪ ਜੀ ਦੇ ਚਰਨੀ ਲੱਗਾਂ, ਆਪ ਜੀ ਦੀ ਚਰਨੀ ਲੱਗ ਕਰਕੇ ਬੇਨਤੀਆਂ ਕਰਦਾ ਤੇ ਆਪਣੀ ਲਾਜ ਰੱਖੋ ਮਹਾਰਾਜ, ਸ਼ਰਨ ਪਿਆਂ ਦੀ ਲੱਜਾ ਰੱਖੋ। ਮੈਂ ਹੋਰ ਕਿੱਧਰ ਜਾਵਾਂ, ਆਪ ਜੀ ਦੇ ਚਰਨਾਂ ਦਾ ਹੀ ਆਸਰਾ ਤੱਕ ਕੇ ਆਇਆ ਹਾਂ।
ਸਿੱਖ ਸੇਵਕ ਸੁੱਤ ਖੋਟ ਜੇ ਹੋਏ,
ਮਹਾਰਾਜ ਜੇ ਸਿੱਖ ਦੇ ਅੰਦਰ, ਸੇਵਕ ਦੇ ਅੰਦਰ ਤੇ ਸਪੁੱਤਰ ਦੇ ਅੰਦਰ ਕੋਈ ਖੋਟ ਆ ਜਾਵੇ, ਕੋਈ ਦੋਸ਼ ਆ ਜਾਵੇ, ਕੋਈ ਭੁੱਲ ਆ ਜਾਵੇ,
ਬਖਸ਼ ਖਤਾ ਬਿਰਦ ਨਿਜ ਜਾਨੈ।
ਮਹਾਰਾਜ ਆਪ ਜੀ ਦੇ ਘਰ ਦਾ ਐਸਾ ਬਿਰਦ ਹੈ, ਆਪ ਉਹ ਖਤਾ ਜਿਹੜੀ ਭੁੱਲ ਹੈ ਨਾ ਉਹ ਬਖਸ਼ ਲੈਂਦੇ ਹੋ। ਅਸੀਂ ਖਿਨ ਖਿਨ ਭੂਲ ਵਿਗਾਰ, ਅਸੀਂ ਖਤੇ ਬਹੁਤ ਕਮਾਵਦੇ, ਮਹਾਰਾਜ ਅਸੀਂ ਖਿਨ ਖਿਨ ਭੁੱਲਣ ਹਾਰ ਹਾਂ, ਨਿਤ ਦੋਸ਼ ਕਰਨ ਵਾਲੇ ਹਾਂ, ਤੇ ਆਪ ਦਾ ਬਿਰਦ ਬਖਸ਼ਣ ਵਾਲਾ ਹੈ।
ਅੰਤਰ ਜਾਮੀ ਸਭ ਜੋਏ,
ਮਹਾਰਾਜ ਆਪ ਸਭ ਪ੍ਰਕਾਰ ਕਰਕੇ ਅੰਤਰ ਜਾਮੀ ਹੋ ਤੇ ਜੋਏ। ਜੋ ਮੇਰੀ ਉਹ ਹਾਲਤ ਹਰੀਪੁਰ ਦੇ ਵਿੱਚ ਹੋ ਰਹੀ ਸੀ ਨਾ, ਉਹ ਮਹਾਰਾਜ ਤੁਸੀਂ ਪਹਿਲਾਂ ਹੀ ਜਾਣ ਚੁੱਕੇ ਹੋ, ਮੈਂ ਦੱਸ ਨਹੀਂ ਸਕਦਾ।
ਕਹੋ ਕਹਾਂ ਤੁਮ ਜਾਨੋ ਸਗਰੀ,
ਮਹਾਰਾਜ ਮੈਂ ਕੀ ਕਹਿ ਸਕਦਾ ਸੁਣਾ ਕੇ, ਤੁਸੀਂ ਸਭ ਵਿਦ ਜਾਣਦੇ ਹੋ।
ਮੈਂ ਕਹਿ ਜੋਰ ਰਹੋ ਕਰ ਦੋਏ,
ਇਵੇਂ ਦੋਵੇਂ ਹੱਥ ਜੋੜ ਕੇ ਸਾਵਣ ਮਲਕ ਖੜਿਆ ਰਿਹਾ, ਚਰਨਾਂ ਤੇ ਢਿਹਾ ਰਿਹਾ, ਮਹਾਰਾਜ ਕਿਰਪਾ ਕਰਕੇ ਬਖਸ਼ ਲਓ, ਜੇ ਮੈਂ ਦੱਸਾਂਗਾ ਤਾਂ ਉਸ ਦੇ ਵਿੱਚ ਮੈਂ ਕੁਝ ਗਲਤੀਆਂ ਛੁਪਾ ਸਕਦਾ, ਪਰ ਤੁਸੀਂ ਸਭ ਵਿਦ ਜਾਣਨ ਵਾਲੇ ਹੋ, ਆਪ ਸਭ ਪ੍ਰਕਾਰ ਕਰਕੇ ਦੇਖਦੇ ਹੋ ਕਿੱਥੇ ਮੇਰਾ ਸੇਵਕ ਕੀ ਕਰਦਾ। ਸਪੁੱਤਰ ਭਾਵੇਂ ਘਰ ਤੋਂ ਬਾਹਰ ਹੀ ਹੋਵੇ ਨਾ, ਤੇ ਮਾਤਾ ਪਿਤਾ ਦੀਆਂ ਉੱਥੋਂ ਹੀ ਅੱਖਾਂ ਐਡੀਆਂ ਲੰਬੀਆਂ ਨੇ, ਇੰਨੀ ਦੂਰ ਦ੍ਰਿਸ਼ਟੀ ਹੈ, ਉੱਥੋਂ ਬੈਠੇ ਹੀ ਪਤਾ ਲੱਗ ਜਾਂਦਾ ਕਿ ਮੇਰਾ ਸਪੁੱਤਰ ਕੀ ਕਰਦਾ। ਮਾਂ ਦਾ ਸਪੁੱਤਰ ਭਾਵੇਂ ਕਿਤੇ ਰਵੇ, ਜਦੋਂ ਭੁੱਖ ਲੱਗਦੀ ਹੈ ਮਾਂ ਦੀਆਂ ਆਂਦਰਾਂ ਨੂੰ ਖਿੱਚ ਪੈਂਦੀ ਹੈ ਕਿ ਮੇਰਾ ਸਪੁੱਤਰ ਭੁੱਖਾ ਹੈ, ਤੇ ਜੇ ਉਹ ਔਗਣ ਵੀ ਕਰਦਾ ਮਾਂ ਨੂੰ ਤਾਂ ਵੀ ਪਤਾ ਲੱਗ ਜਾਂਦਾ ਕਿ ਮੇਰਾ ਸਪੁੱਤਰ ਹੁਣ ਵਿਗਾੜ ਕਰ ਚੁੱਕਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਸਭ ਵਿਦ ਜਾਣਦੇ ਹੋ, ਆਪ ਮਾਤਾ ਦੇ ਸਮਾਨ ਹੋ, ਪਿਤਾ ਦੇ ਸਮਾਨ ਹੋ, ਗੁਰੂ ਦੇ ਸਮਾਨ ਹੋ, ਕਿਰਪਾ ਕਰੋ, ਆਪ ਜੀ ਦਾ ਸਿੱਖ ਹਾਂ, ਸੇਵਕ ਹਾਂ, ਸਪੁੱਤਰ ਹਾਂ, ਬਖਸ਼ ਲਓ, ਮੈਂ ਆਪ ਜੀ ਦੇ ਚਰਨੀ ਲੱਗਾ
ਹਾਂ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਵਣ ਮਲ ਦੀ ਦਿਸ਼ਾ ਦੇਖ ਕਰਕੇ ਥੋੜੇ ਜਿਹੇ ਆਪਣੇ ਚਿਹਰੇ ਤੋਂ ਮੁਸਕਰਾਏ।
ਕਿਰਪਾ ਬਖਾਨੋ,
ਕਿਰਪਾ ਦੇ ਸਮੁੰਦਰ ਘਰ ਵਿੱਚ ਆਏ ਔਰ ਕਿਰਪਾ ਕਰਨ ਲੱਗੇ।
ਸਿੱਖ ਸੇਵਕ ਸੁੱਤ ਅਹਿ ਜੇ ਮੇਰੇ,
ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸਿੱਖ ਸੇਵਕ ਜਿਹੜੇ ਸਪੁੱਤਰ ਹਨ,
ਚਾਹੋਂ ਕਰਨ ਕਲਿਆਣ,
ਉਹਨਾਂ ਦੀ ਕਲਿਆਣ ਕਰਨ ਵਾਸਤੇ ਤੇ ਮੈਂ ਉਪਦੇਸ਼ ਦੇ ਰਿਹਾ ਹਾਂ।
ਤੋ ਮਨ ਮੈਂ ਹੰਕਾਰ ਵਿਆਦ ਪੀ,
ਜੇ ਤੇਰੇ ਮਨ ਦੇ ਵਿੱਚ ਇਹ ਹੰਕਾਰ ਪੈਦਾ ਹੋ ਗਿਆ ਸੀ ਨਾ ਕਿ ਮੈਂ ਹੀ ਇੱਥੇ ਬੈਠ ਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਵਾਂ ਤੇ ਮੈਂ ਗੁਰੂ ਬਣ ਕੇ ਬੈਠ ਜਾਵਾਂ, ਮਹਾਰਾਜ ਕਹਿੰਦੇ ਇਹ ਕਦਾਚਿਤ ਨਹੀਂ ਹੋ ਸਕਦਾ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੇ ਕਰਨਾ ਹੁੰਦਾ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਪਹਿਲਾਂ ਹੀ ਉਹ ਗੁਰਿਆਈ ਬਖਸ਼ ਦਿੰਦੇ। ਇੱਥੇ ਨਿਮਾਣੇ ਨੂੰ ਨਿਤਾਣੇ ਨੂੰ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਤਾਂ ਹੀ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਪ੍ਰਾਪਤ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ। ਇਸ ਵਾਸਤੇ ਤੂੰ ਹੰਕਾਰ ਕਦਾ ਚਿਤ ਨਹੀਂ ਕਰ ਸਕਦਾ, ਸਾਨੂੰ ਕਦੇ ਨਹੀਂ ਪਾਉਂਦਾ।
ਹਰ ਬੇਹਿਤ ਇਮ ਕ੍ਰਿਤ ਠਾਣੋ,
ਅਸੀਂ ਇਸੇ ਹੰਕਾਰ ਨੂੰ ਹਰਨ ਵਾਸਤੇ, ਨਾਸ ਕਰਨ ਵਾਸਤੇ ਇਹ ਕਰਮ ਕੀਤਾ ਸੀ। ਉਹ ਰੁਮਾਲ ਨੂੰ ਕਿਹਾ ਸੀ ਤੂੰ ਵਾਪਸ ਆ ਜਾ।
ਰੁਮਾਲਨ ਕਰ ਚਿੰਤਾ ਕਰ ਚਿਤ ਚਿੰਤਾ,
ਸਤਿਗੁਰੂ ਮਹਾਰਾਜ ਕਹਿੰਦੇ ਉਹ ਤੇਰੇ ਹੰਕਾਰ ਦੀ ਵੱਧਦੀ ਚਿੰਤਾ ਸਾਨੂੰ ਲੱਗ ਰਹੀ ਸੀ, ਇਸ ਵਾਸਤੇ ਉਹ ਰੁਮਾਲ ਵਾਪਸ ਲਿਆ ਸੀ।
ਤੁਝ ਦੇਹੋ ਬਹੁ ਦਾਨ,
ਪਰ ਹੁਣ ਤੈਨੂੰ ਰੁਮਾਲ ਨਹੀਂ ਦੇਣ ਲੱਗੇ, ਪਰ ਤੈਨੂੰ ਦਾਨ ਜ਼ਰੂਰ ਦੇਵਾਂਗੇ, ਬਖਸ਼ਿਸ਼ਾਂ ਜ਼ਰੂਰ ਕਰ ਦੇਵਾਂਗੇ, ਹੁਣ ਤੈਨੂੰ ਰੁਮਾਲ ਵਾਪਸ ਨਹੀਂ ਦੇਣਾ, ਕਿਉਂਕਿ ਜਿਹੜੀ ਵਸਤੂ ਇੱਕ ਵਾਰੀ ਪਰਮੇਸ਼ਰ ਦੇ ਦਰ ਤੋਂ ਮਿਲ ਜਾਂਦੀ ਹੈ ਨਾ, ਦੁਬਾਰਾ ਕਦੇ ਨਹੀਂ ਮਿਲਦੀ। ਉਸ ਦੇ ਰੂਪ ਵਿੱਚ ਹੋਰ ਵਸਤੂ ਤਾਂ ਮਿਲ ਸਕਦੀ ਹੈ, ਪਰ ਜਿਹੜੀ ਇੱਕ ਵਾਰੀ ਪਰਮੇਸ਼ਰ ਨੇ ਲੈ ਲਈ ਉਹ ਨਹੀਂ ਮਿਲਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਰੁਮਾਲ ਨਹੀਂ ਦੇਣਾ, ਤੈਨੂੰ ਹੋਰ ਵਸਤੂਆਂ ਦੇ ਦੇਵਾਂਗੇ, ਤੈਨੂੰ ਦਾਨ ਦੇ ਦੇਵਾਂਗੇ।
ਹਰੀਪੁਰ ਸਹਿਤ ਨਿਰਪਤ ਜੋਤ,
ਪਰ ਤੂੰ ਹਰੀਪੁਰ ਦੇ ਵਿੱਚ ਹੀ ਰਹੇਗਾ, ਤੇਰੀ ਇੱਛਾ ਸੀ ਨਾ। ਭਾਈ ਗੋਪਾਲਾ ਜੀ, ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਜੰਗ ਹੋਇਆ, ਤਿੰਨਾਂ ਪਹਿਰਾਂ ਦੇ ਵਿੱਚ ਮਹਾਰਾਜ ਨੇ ਜੰਗ ਫਤਿਹ ਕਰ ਲਈ। ਜਿੰਨੇ ਮਲੇਸ਼ ਸਨ ਉਹਨਾਂ ਦੀ ਵਿਧੀ ਅਨੁਸਾਰ ਉਹਨਾਂ ਨੂੰ ਧਰਤੀ ਤੇ ਦੱਬਿਆ, ਜਿੰਨੇ ਹਿੰਦੂ ਸਨ ਉਹਨਾਂ ਦੀ ਵਿਧੀ ਅਨੁਸਾਰ ਉਹਨਾਂ ਦੇ ਸਰੀਰਾਂ ਦੀ ਪ੍ਰਕਿਰਿਆ ਕੀਤੀ। ਜਿੰਨੇ ਸਰੀਰ ਧਰਤੀ ਤੇ ਦੱਬੇ, ਉੱਪਰ ਮਿੱਟੀ ਪਾਈ, ਜਗ੍ਹਾ ਸਾਫ਼ ਕੀਤੀ, ਮਹਾਰਾਜ ਨੇ ਦੀਵਾਨ ਸਜਾ ਲਿਆ ਰਾਤਰੀ ਦਾ। ਰਾਤਰੀ ਨੂੰ ਦੀਵਾਨ ਸੱਜ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਐਸਾ ਗੁਰਸਿੱਖ ਪ੍ਰੇਮੀ ਹੈ ਜੋ ਜਪਜੀ ਸਾਹਿਬ ਜੀ ਦਾ ਸ਼ੁੱਧ ਪਾਠ ਕਰ ਸਕੇ ਲਗਾ ਮਾਤਰਾ ਦੇ ਸਹਿਤ? ਤੇ ਇਸ ਵਕਤ ਸਭ ਦੀਆਂ ਨੀਵੀਆਂ ਪੈ ਗਈਆਂ ਕਿ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਹੋ ਸਕਦੀ ਹੈ, ਅਲਪੱਗ ਜੀਵ ਹਾਂ, ਇਹ ਬਚਨ ਪਾਲਣਾ ਬੜਾ ਔਖਾ। ਭਾਈ ਗੋਪਾਲਾ ਜੀ ਨੇ ਹੌਸਲਾ ਕੀਤਾ, ਗਲ ਚ ਪੱਲਾ ਪਾਇਆ ਤੇ ਮਹਾਰਾਜ ਦੇ ਸਨਮੁਖ ਖੜਾ ਹੋ ਗਿਆ। ਭਾਈ ਗੋਪਾਲਾ ਜੀ ਕਹਿਣ ਲੱਗੇ, ਮਹਾਰਾਜ ਜੇ ਆਪ ਦੀ ਮਿਹਰ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਤੇ ਜੇ ਤੁਸੀਂ ਮਹਾਰਾਜ ਦ੍ਰਿਸ਼ਟੀ ਕਰਦੇ ਹੋ ਤੇ ਸਾਰੀਆਂ ਵਿਦਿਆ ਸਪੁਰਨ ਕਰਾ ਸਕਦੇ ਹੋ, ਜਪਜੀ ਸਾਹਿਬ ਕਿਵੇਂ ਨੀ ਸ਼ੁੱਧ ਪੜ ਸਕਦੇ? ਮਹਾਰਾਜ ਆਪ ਆਪਣੀ ਰਹਿਮਤ ਦੀ ਨਿਗਾਹ ਕਰੋ, ਬਖਸ਼ਿਸ਼ ਕਰੋ, ਮੈਂ ਜਪਜੀ ਸਾਹਿਬ ਕਰਾਂਗਾ। ਸਤਿਗੁਰਾਂ ਨੇ ਆਪਣੇ ਸਿੰਘਾਸਣ ਦੇ ਨਾਲੋਂ ਉੱਚਾ ਆਸਣ ਲਵਾਇਆ, ਸੋਹਣੀ ਵਿਛਾਈ ਕਰਵਾਈ, ਭਾਈ ਗੋਪਾਲਾ ਜੀ ਨੂੰ ਉਸ ਥਾਂ ਤੇ ਬਿਠਾਇਆ ਤੇ ਭਾਈ ਗੋਪਾਲਾ ਜੀ ਨੂੰ ਕਿਹਾ ਕਿ ਹੁਣ ਜਪਜੀ ਸਾਹਿਬ ਪੜ੍ਹ। ਭਾਈ ਗੋਪਾਲਾ ਜੀ ਜਪਜੀ ਸਾਹਿਬ ਪੜ੍ਹਨ ਲੱਗ ਗਏ। ਜਪਜੀ ਸਾਹਿਬ ਪੜ੍ਹਦੇ ਗਏ, ਪੜ੍ਹਦੇ ਗਏ, ਬੜਾ ਸ਼ੁੱਧ ਪਾਠ ਪੜ੍ਹਿਆ, ਐਨ ਲਗਾ ਮਾਤਰਾ ਪੂਰੀਆਂ ਲਾ ਲਾ ਕੇ ਪੜ੍ਹਦੇ ਰਹੇ। ਜਦ ਜਪਜੀ ਸਾਹਿਬ ਹੋ ਗਿਆ, ਸਮਾਪਤੀ ਤੇ ਆਇਆ, ਅਖੀਰਲੀ ਪੌਂਕੜੀ ਵਾਹਿਗੁਰੂ ਪੌੜੀ ਪੜ੍ਹ ਰਹੇ ਨੇ, ਉਸ ਵਕਤ ਮਹਾਰਾਜ ਸਾਹਿਬ ਜੀ ਦੇ ਮਨ 'ਚ ਖਿਆਲ ਆਇਆ ਕਿ ਇੰਨੀ ਸ਼ੁੱਧ ਗੁਰਬਾਣੀ ਪੜ੍ਹੀ ਹੈ, ਦਇਆਵਾਨ ਹੋ ਗਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੁਰਿਆਈ ਦਾ ਤਿਲਕ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਆਪ ਉੱਠਣਾ ਚਾਹਿਆ। ਉਸੇ ਵਕਤ ਭਾਈ ਗੋਪਾਲਾ ਜੀ ਦੇ ਮਨ 'ਚ ਖਿਆਲ ਆ ਗਿਆ ਕਿ ਮਹਾਰਾਜ ਪ੍ਰਸੰਨ ਹੋ ਕੇ ਹੁਣ ਕੋਈ ਵਸਤੂ ਤਾਂ ਦੇਣਗੇ ਹੀ, ਕੋਈ ਚੰਗੀ ਖਿਤਾਬ ਤਾਂ ਮੈਨੂੰ ਦੇਣਗੇ ਹੀ, ਦਾਨ ਦੇਣਗੇ, ਤੇ ਜੇ ਮਹਾਰਾਜ ਨੇ ਕੋਈ ਵਸਤੂ ਦਿੱਤੀ ਤੇ ਮੈਂ ਉਹ ਦਿਲਬਾਗ ਤੇ ਗੁਲਬਾਗ ਕਾਬਲ ਤੋਂ ਜਿਹੜੇ ਘੋੜੇ ਆਏ ਸੀ ਭਾਈ ਬਿਧੀ ਚੰਦ ਜੀ ਨੇ ਉਹ ਕੱਢ ਕੇ ਲਿਆਂਦੇ ਸੀ ਕਿਲੇ ਦੇ ਅੰਦਰੋਂ, ਉਹਨਾਂ ਦੇ ਵਿੱਚੋਂ ਇੱਕ ਘੋੜਾ ਮਹਾਰਾਜ ਦੇ ਕੋਲੋਂ ਮੈਂ ਲੈ ਲੈਣਾ। ਘੋੜੇ ਬਹੁਤ ਸੋਹਣੇ ਸਨ, ਉਹਨਾਂ ਦੇ ਉੱਪਰ 1.25 ਲੱਖ ਰੁਪਈਏ ਦੀ ਤੇ ਕਾਠੀ ਸੀ ਜਿਹਦੇ ਉੱਪਰ ਬੈਠ ਕੇ ਸਵਾਰ ਸਵਾਰੀ ਕਰਦਾ ਸੀ। ਕਹਿੰਦਾ ਕਾਠੀ ਸਮੇਤ ਹੀ ਉਹ ਘੋੜਾ ਲੈਣਾ ਤੇ ਉਹਦੀ ਸਵਾਰੀ ਕਰਿਆ ਕਰਾਂਗਾ। ਹੁਣ ਦੇ ਗੁਰਸਿੱਖ ਪ੍ਰੇਮੀ ਹੁਣ ਭਾਵੇਂ ਮੈਂ ਹੀ ਹੋਵਾਂ, ਜੇ ਮੈਨੂੰ ਇਹੋ ਜਿਹੀ ਬਖਸ਼ਿਸ਼ ਮਿਲਣ ਲੱਗੇ ਤੇ ਮੈਨੂੰ ਪਤਾ ਹੋਵੇ ਕਿ ਮੇਰੇ ਉਸਤਾਦ ਦੇ ਕੋਲ ਐਂਡੈਵਰਾਂ ਖੜੀਆਂ ਨੇ, ਸਫਾਰੀਆਂ ਖੜੀਆਂ ਨੇ, ਤੇ ਮਨ 'ਚ ਖਿਆਲ ਆਉਣਾ ਕਿ ਜੇ ਬਖਸ਼ਿਸ਼ ਮਿਲਣੀ ਹੈ ਤਾਂ ਇਹੋ ਜਿਹੀ ਗੱਡੀ ਮੰਗ ਲਈਏ, 4 ਦਿਨ ਨਜ਼ਾਰੇ ਲਵਾਂਗੇ। ਭਾਈ ਗੋਪਾਲਾ ਜੀ ਦੇ ਮਨ 'ਚ ਖਿਆਲ ਆਇਆ ਕਿ ਮਹਾਰਾਜ ਦੇ ਨਾਲ ਵਿਚਰਨਾ, ਘੋੜਾ ਤਾਂ ਚੰਗਾ ਹੋਵੇ, ਪਤਾ ਲੱਗੇ ਹਰੇਕ ਨੂੰ ਕਿ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ। ਜਦੋਂ ਭਾਈ ਗੋਪਾਲਾ ਜੀ ਦੇ ਮਨ 'ਚ ਖਿਆਲ ਆਇਆ, ਮਹਾਰਾਜ ਫਿਰ ਆਪਣੇ ਆਸਣ ਤੇ ਸੁਭਾਇਮਾਨ ਹੋ ਗਏ। ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਪੜ੍ਹ ਦਿੱਤਾ, ਫਤਿਹ ਬੁਲਾ ਦਿੱਤੀ। ਮਹਾਰਾਜ ਕਹਿੰਦੇ ਬਿਧੀ ਚੰਦ ਜਾਂ ਤਬੇਲੇ ਦੇ ਵਿੱਚ ਉਹਨਾਂ ਦਿਲਬਾਗ ਘੋੜੇ ਨੂੰ ਲੈ ਕੇ ਆ ਤੇ ਕਾਠੀ ਉਸ ਦੇ ਉੱਪਰ ਪਾ ਲਿਆਈ। ਭਾਈ ਪਿਰਾਣਾ ਜੀ ਨੂੰ ਕਿਹਾ ਕਿ ਜਾਓ ਖਜ਼ਾਨੇ ਦੇ ਵਿੱਚੋਂ ਖੁੱਲ੍ਹਾ ਖਜ਼ਾਨਾ ਲੈ ਕੇ ਆਓ, ਕੀਮਤੀ ਦੁਸ਼ਾਲੇ ਲੈ ਕੇ ਆਓ, ਇਸ ਦੇ ਵਾਹਿਗੁਰੂ ਜੋ ਚੋਲਾ ਪਹਿਨਣ ਉਸ ਦੇ ਵਾਸਤੇ ਕੱਪੜਾ ਜਿਹੜਾ ਚੰਗਾ ਉਹ ਲੈ ਕੇ ਆਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਤੋਸ਼ੇਖਾਨੇ ਦੇ ਵਿੱਚੋਂ ਇੱਕ ਵੱਡੀ ਸ੍ਰੀ ਸਾਹਿਬ ਜੋ ਉੱਥੋਂ ਅਸਾਮ ਤੋਂ ਇੱਕ ਗੁਰਸਿੱਖ ਨੇ ਭੇਟਾ ਕੀਤੀ ਸੀ ਭਾਈ ਉਦੈ ਜੀ ਨੇ, ਮਹਾਰਾਜ ਕਹਿੰਦੇ ਉਹ ਵੀ ਲੈ ਕੇ ਆਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਐਨ ਸ਼ਸਤਰ ਵੀ ਦੇ ਦਿੱਤਾ, ਧਨ ਦੌਲਤ ਵੀ ਦਿੱਤੀ ਤੇ ਘੋੜਾ ਵੀ ਦੇ ਦਿੱਤਾ, ਨਦਰੋ ਨਦਰ ਨਿਹਾਲ ਕਰ ਦਿੱਤਾ। ਦੇ ਕੇ ਮਹਾਰਾਜ ਕਹਿੰਦੇ ਭਾਈ ਗੋਪਾਲਿਆ, ਜੇ ਤੂੰ ਮਨ ਦੇ ਅੰਦਰ ਕੋਈ ਖਿਆਲ ਨਾ ਕਰ ਦੋ, ਸਾਰਾ ਜਪਜੀ ਸਾਹਿਬ ਐਨ ਸਾਵਧਾਨ ਇਕਾਗਰ ਚਿੱਤ ਹੋ ਕੇ ਪੜਿਆ ਸੀ ਤੇ ਬੜਾ ਸ਼ੁੱਧ ਪੜਿਆ ਸੀ, ਤੇ ਜੇ ਕਿਤੇ ਅਖੀਰ ਤੇ ਆ ਕੇ ਮਨ 'ਚ ਸੰਕਲਪ ਨਾ ਲਿਆਉਣੋ ਤੇ ਅੱਜ ਗੁਰੂ ਨਾਨਕ ਦੀ ਗੁਰਿਆਈ ਦਾ ਤਿਲਕ ਤੇਰੇ ਮਸਤਕ ਤੇ ਲੱਗ ਜਾਣਾ ਸੀ। ਸਾਰੇ ਗੁਰਸਿੱਖ ਪ੍ਰੇਮੀ ਦੇਖ ਕੇ ਹੈਰਾਨ ਰਹਿ ਗਏ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਗੋਪਾਲੇ ਨੂੰ ਗੁਰਿਆਈ ਦਾ ਹੀ ਤਿਲਕ ਦੇ ਦੇਣ ਲੱਗੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗੋਪਾਲਿਆ, ਹੁਣ ਮਨ ਦੇ ਅੰਦਰ ਕੋਈ ਚਿੰਤਾ ਨਾ ਕਰੀ, ਜਿਸ ਕੀ ਵਸਤ ਸੋਈ ਲਏਗਾ, ਜਿਹਦੀ ਵਸਤਿਆਂ ਨੂੰ ਉਹਨੂੰ ਹੀ ਪ੍ਰਾਪਤ ਹੋਣੀ ਹੈ, ਉਸ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਨਹੀਂ ਮਿਲਣੀ, ਇਹ ਪਰਮੇਸ਼ਰ ਦੀ ਮਰਜ਼ੀ ਸੀ। ਤੇਰੇ ਮਨ ਦੇ ਅੰਦਰ ਆਪੋ ਕੋਈ ਖਿਆਲ ਨਹੀਂ ਉਪਜਿਆ, ਉਹ ਪਰਮੇਸ਼ਰ ਜਿਸ ਦਾ ਚਿੱਤ ਫੇਰ ਦੇਵੇ ਉਸੇ ਦਾ ਹੀ ਫਿਰਦਾ। ਇੰਨਾ ਸ਼ੁੱਧ ਪਾਠ ਪੜ੍ਹਨ ਦਾ ਏਡਾ ਵੱਡਾ ਮਹੱਤਵ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ੍ਰੀ ਹਰਗੋਬਿੰਦਪੁਰੇ ਵਿਖੇ ਇਹ ਦਰਸਾਇਆ ਸੀ। ਹੁਣ ਮਨ ਦੀ ਜੋ ਇੱਛਾ ਹੋਵੇ ਨਾ, ਸਤਿਗੁਰੂ ਮਹਾਰਾਜ ਦੇ ਦਿੰਦੇ ਨੇ। ਗੋਪਾਲੇ ਦੇ ਮਨ ਦੀ ਇੱਛਾ ਸੀ ਕਿ ਮੈਨੂੰ ਦਿਲਬਾਗ ਘੋੜਾ ਮਿਲ ਜਾਵੇ, ਮਹਾਰਾਜ ਨੇ ਸਾਰੀਆਂ ਵਸਤੂਆਂ ਸਮੇਤ ਦਿੱਤਾ। ਸਾਵਣ ਮੱਲ ਦੇ ਮਨ ਦੀ ਇੱਛਾ ਸੀ ਕਿ ਮੈਂ ਹਰੀਪੁਰ ਨਗਰ ਦੇ ਵਿੱਚ ਰਵਾਂ ਤੇ ਇੱਥੇ ਮੇਰੀ ਪੂਜਾ ਪ੍ਰਤਿਸ਼ਠਾ ਹੋਵੇ, ਲੋਕ ਇਸਤੇ ਹੀ ਪਬਲਿਕ ਸਾਰੀ ਸਿੱਖ ਸੰਗਤ ਮੈਨੂੰ ਮੰਨਿਆ ਕਰਨ। ਅੱਜ ਵੀ ਹਰੀਪੁਰ ਨਗਰ ਦੇ ਵਿੱਚ ਸਾਵਣ ਮੱਲ ਜੀ ਦਾ ਅਸਥਾਨ ਆ, ਹਰ ਸਾਲ ਉੱਥੇ ਮੇਲਾ ਲੱਗਦਾ, ਬਹੁਤ ਭਾਰੀ ਗਿਣਤੀ ਦੇ ਵਿੱਚ ਉੱਥੇ ਸਿੱਖ ਸੰਗਤਾਂ ਇਕੱਤਰ ਹੁੰਦੀਆਂ। ਜੋ ਵੀ ਕਿਸੇ ਦੀ ਇੱਛਾ ਹੁੰਦੀ ਹੈ ਉਹ ਸਾਵਣ ਮੱਲ ਦੀ ਜਗ੍ਹਾ ਤੇ ਆ ਕਰਕੇ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਅਰਦਾਸ ਕਰਦੀਆਂ ਨੇ, ਉਹ ਸਾਰੀਆਂ ਇੱਛਾਵਾਂ ਉੱਥੋਂ ਦੀਆਂ ਸਿੱਖ ਸੰਗਤਾਂ ਦੀਆਂ ਉੱਥੋਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਕੋਈ ਵੀ ਇੱਛਾ ਲੈ ਕੇ ਆ ਜਾਵੇ, ਹਰ ਸਾਲ ਮੇਲਾ ਲੱਗਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਵਣ ਮੱਲ ਹੁਣ ਤੂੰ ਉੱਥੇ ਹੀ ਰਹੇਗਾ, ਹਰੀਪੁਰ ਦਾ ਰਾਜਾ ਤੈਨੂੰ ਲੈ ਕੇ ਜਾਵੇਗਾ, ਹਰੀਪੁਰ ਦੇ ਰਾਜੇ ਨੂੰ ਹੀ ਤੈਨੂੰ ਦੇ ਦੇਣਾ, ਤੂੰ ਉੱਥੇ ਰਹਿ ਕਰਕੇ ਹੀ ਉੱਥੇ ਆਪਣਾ ਜੀਵਨ ਬਸਰ ਕਰੀ, ਸਾਰੀਆਂ ਸਿੱਖ ਸੰਗਤਾਂ ਤੇਰੇ ਕੋਲ ਆਇਆ ਕਰਨਗੀਆਂ, ਤੇਰਾ ਹੀ ਅਦਬ ਕਰਿਆ ਕਰਨਗੀਆਂ, ਤੇਰਾ ਹੀ ਹੁਕਮ ਮੰਨਿਆ ਕਰਨਗੀਆਂ, ਜਿਵੇਂ ਤੂੰ ਕਹੇਗਾ ਉਵੇਂ ਹੀ ਕਰਨਗੀਆਂ, ਤੂੰ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਨੂੰ ਜੋੜੀ ਜਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਵਣ ਮੱਲ ਦੇ ਹਿਰਦੇ ਦੀ ਜਾਣ ਕਰਕੇ ਮਹਾਰਾਜ ਕਹਿੰਦੇ ਹੁਣ ਰੁਮਾਲ ਤਾਂ ਨਹੀਂ ਦੇਣਾ ਪਰ ਬਖਸ਼ਿਸ਼ਾ ਤੈਨੂੰ ਹੋਰ ਦੇਵਾਂਗੇ।
ਇਹੋ ਸੰਗਤ ਸਗਰੀ ਤੁਜ ਦੀਨ,
ਇਹ ਸਾਰੀ ਸੰਗਤ ਹਰੀਪੁਰ ਦੀ ਸਾਰੀ ਤੈਨੂੰ ਦੇ ਦਿੱਤੀ ਹੈ।
ਕਿਰੰਕਾਲ ਸੁਖ ਭੋਗੋ ਬਨ,
ਬਹੁਤ ਸਮਾਂ ਜਿੰਨਾ ਚਿਰ ਤੇਰੀ ਆਰਬਲਾ ਹੈ ਪ੍ਰਾਰਬਧ ਹੈ ਤੂੰ ਹਰੀਪੁਰ ਰਹਿ ਕਰਕੇ ਬਤੀਤ ਕਰੇਗਾ।
ਔਰ ਮੇਰੀ ਦਾਤ ਨਾ ਹੋਵੇ ਹੀਨ,
ਜਿਹੜੀ ਇਹ ਤੇਰੀ ਦਾਤ ਸੀ ਨਾ ਤੈਨੂੰ ਦਿੱਤੀ ਹੋਈ ਰੁਮਾਲ ਦੇ ਵਿੱਚ, ਇਹ ਤੇਰੀ ਨਾਸ ਨਹੀਂ ਹੋਈ। ਰੁਮਾਲ ਤਾਂ ਅਸੀਂ ਲੈ ਲਿਆ, ਵਾਪਸ ਲੈ ਲਿਆ, ਪਰ ਬਖਸ਼ਿਸ਼ਾਂ ਤੈਨੂੰ ਹੋਰ ਦੇਵਾਂਗੇ।
ਕੁਸ਼ਲ ਸੋ ਸਭ ਕੁਛ ਪਾਵੋ,
ਬੜੀ ਸੁੱਖ ਸ਼ਾਂਤ ਦੇ ਨਾਲ ਰਹੇਗਾ, ਕੋਈ ਦੁੱਖ ਨਹੀਂ ਆਵੇਗਾ, ਸੰਕਟ ਨਹੀਂ ਆਵੇਗਾ, ਸਾਰੇ ਸੁੱਖ ਪ੍ਰਾਪਤ ਕਰੇਗਾ।
ਪਰਲੋਕ ਮੈਂ ਨਿਜ ਡਿੱਗ ਕੀਨ,
ਫਿਰ ਜਦੋਂ ਪਰਲੋਕ ਦੇ ਵਿੱਚ ਜਾਵੇਂਗਾ ਉੱਥੇ ਜਾ ਕੇ ਵੀ ਸੁੱਖ ਪਾਵੇਂਗਾ।
ਫਿਰੋ ਸਭ ਭੂਤ ਪ੍ਰੇਤ ਜੇ,
ਕੋਈ ਵੀ ਤੇਰੇ ਪਾਸ ਇਹੋ ਜਿਹੀ ਕੋਈ ਬਿਜ ਬਲਾ ਨਹੀਂ ਆਵੇਗੀ, ਜਿਹੜੇ ਸਮਝਦੇ ਨੇ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਡੈਣਾ ਰਹਿੰਦੀਆਂ ਭੂਤ ਪ੍ਰੇਤ ਰਹਿੰਦੇ ਨੇ। ਮਹਾਰਾਜ ਕਹਿੰਦੇ ਉੱਥੇ ਇਹਨਾਂ ਦਾ ਕੀ ਕੰਮ ਹੈ, ਤੇਰੇ ਪਾਸ ਨਹੀਂ ਕੋਈ ਆਉਣ ਲੱਗਾ।
ਅਧੀਨ
ਜੇ ਕੋਈ ਆ ਵੀ ਜਾਵੇ ਤਾਂ ਸਾਰੇ ਤੇਰੀ ਅਧੀਨਤਾ ਸਵੀਕਾਰ ਕਰਨਗੇ, ਤੈਨੂੰ ਕੋਈ ਦੁੱਖ ਨਹੀਂ ਦੇਵੇਗਾ।
ਰਹਿਤ ਜੇ ਸ਼ਕਤ ਜੁਗਤ ਵੱਡ,
ਪਰ ਜਿਹੜੀਆਂ ਤੇਰੇ ਕੋਲ ਵੱਡੀਆਂ ਸ਼ਕਤੀਆਂ ਨੇ ਇਹਨਾਂ ਨੂੰ ਗੁਪਤ ਰੱਖੀ। ਮਹਾਰਾਜ ਸਾਹਿਬ ਜੀ ਨੇ ਇਸੇ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ ਕਿ ਜਿਹੜੀਆਂ ਅਜਰ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਜਰੀਆਂ ਜਾਣ ਵਾਲੀਆਂ ਉਹਨਾਂ ਨੂੰ ਵੀ ਜਰ ਕੇ ਰੱਖਣਾ, ਕਿਉਂਕਿ ਗੁਰਸਿੱਖਾਂ ਦੇ ਅੰਦਰ ਇੰਨੀਆਂ ਪਾਵਰ ਆ ਜਾਂਦੀ ਹੈ ਗੁਰਬਾਣੀ ਪੜ੍ਹਨ ਦੇ ਨਾਲ ਕਿ ਉਹ ਜੋ ਬਚਨ ਕਹਿਣ ਉਸੇ ਵੇਲੇ ਹੀ ਉਹ ਪ੍ਰਫੁੱਲਤ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸੇ ਵਾਸਤੇ ਸਾਨੂੰ ਪੂਰਾ ਮੂਲ ਮੰਤਰ ਜਾਪ ਕਰਨ ਵਾਸਤੇ ਦਿੱਤਾ ਕਿ ਇਹ ਪੂਰੇ ਮੂਲ ਮੰਤਰ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਜਿਹੜੀ ਸ਼ਕਤੀ ਇਸ ਦੇ ਕੋਲ ਆਉਣੀ ਸੀ ਨਾ ਕਿ ਬਚਨ ਕਹਿਣ ਦੇ ਨਾਲ ਹੀ ਉਹ ਫਲ ਲੱਗ ਜਾਣਾ, ਉਸੇ ਵੇਲੇ ਉਸਨੇ ਫਲੀਭੂਤ ਹੋ ਜਾਣਾ, ਇਹ ਪੂਰਾ ਮੂਲ ਮੰਤਰ ਇਸੇ ਵਾਸਤੇ ਮਹਾਰਾਜ ਨੇ ਕਿਹਾ ਕਿ ਜਿੰਨੀਆਂ ਸ਼ਕਤੀਆਂ ਤੁਹਾਨੂੰ ਪੈਦਾ ਹੋਣੀਆਂ ਉਹਦੇ ਨਾਲ ਜਰਨ ਸ਼ਕਤੀ ਵੀ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਪੂਰਾ ਇਸੇ ਵਾਸਤੇ ਪੜ੍ਹਨ ਵਾਸਤੇ ਹੁਕਮ ਕੀਤਾ ਹੈ ਕਿ ਕੇਵਲ ਸ਼ਕਤੀਆਂ ਲੈ ਕੇ ਇਹ ਨਹੀਂ ਪ੍ਰਗਟ ਕਰਕੇ ਲੋਕਾਂ ਨੂੰ ਕਰਾਮਤਾਂ ਦਿਖਾਓ, ਇਸ ਨੂੰ ਪ੍ਰਗਟ ਨਹੀਂ ਕਰਨਾ, ਇਸ ਨੂੰ ਅੰਦਰ ਜਰ ਕੇ ਰੱਖਣਾ। ਅਜਰ ਸ਼ਕਤੀਆਂ ਜਿਹੜੀਆਂ ਨਾ ਜਰੀਆਂ ਜਾਣ ਵਾਲੀਆਂ ਉਹ ਵੀ ਜਰ ਕੇ ਰੱਖਣੀਆਂ। ਮਹਾਰਾਜ ਕਹਿੰਦੇ ਸਾਵਣ ਮੱਲ, ਜੇ ਤੈਨੂੰ ਅਸੀਂ ਬਖਸ਼ਿਸ਼ਾਂ ਦਿੱਤੀਆਂ ਵੀ ਹੈ ਨਾ ਜਾਂ ਦੇਵਾਂਗੇ ਵੀ, ਇਹਨਾਂ ਨੂੰ ਆਪਣੇ ਕੋਲ ਗੁਪਤ ਰੱਖੀ, ਇਹਨਾਂ ਨੂੰ ਪ੍ਰਗਟ ਨਾ ਕਰੀ, ਛਪਾ ਕੇ ਰੱਖੀ, ਪਰ ਇਹ ਗੁਪਤ ਹੋ ਕਰਕੇ ਵਰਤਣਗੀਆਂ।
ਮਮ ਬਖਸ਼ਿਸ਼ ਤੇ ਤੁਜ ਟਿਕ ਆਏ,
ਸਾਡੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਹੀ ਇਹ ਤੇਰੇ ਕੋਲ
ਪਹੁੰਚਣਗੀਆਂ।
ਜੇ ਤੇਰਾ ਚਿੱਤ ਹੋਵੇ ਨਾ ਕਿ ਕਿਸੇ ਨੂੰ ਇਹ ਦਾਤ ਦੇਣੀ ਹੈ, ਗੁਰੂ ਨਾਨਕ ਦੇ ਦਰਬਾਰ ਦੇ ਵਿੱਚੋਂ ਲੈ ਕੇ ਦੇਣੀ ਹੈ, ਤੂੰ ਦੇ ਸਕਦਾ। ਮਹਾਰਾਜ ਕਿੰਨੀਆਂ ਖੁੱਲੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ, ਅੱਜ ਦੇ ਗੁਰਸਿੱਖ ਨੂੰ ਮਿਲਦੀਆਂ ਵੀ ਨੇ ਪਰ ਉਹ ਲੈ ਕੇ ਵੀ ਮੁਨਕਰ ਹੋ ਜਾਂਦਾ, ਕਹਿੰਦਾ ਮੈਂ ਕੀ ਇੱਥੋਂ ਖੱਟਿਆ। ਇੱਕ ਨਾ ਮਿਲੇ ਤੇ ਉਸੇ ਵੇਲੇ ਰੁੱਸ ਕੇ ਬੈਠ ਜਾਂਦਾ, ਤਾਨੇ ਮਿਹਣੇ ਦੇਣ ਲੱਗ ਜਾਂਦਾ। ਕਿੱਡੀ ਵੱਡੀ ਬਖਸ਼ਿਸ਼ ਹੈ, 84 ਲੱਖ ਜੂਨ ਤੋਂ ਕੱਢ ਕਰਕੇ ਕੀੜਿਆਂ ਮਕੌੜਿਆਂ ਜਾਨਵਰਾਂ ਪਸ਼ੂ ਪੰਛੀਆਂ ਤੋਂ ਕੱਢ ਕੇ ਮਨੁੱਖਾ ਜੂਨ ਦਿੱਤੀ ਸਾਫ਼ ਸੁਥਰੀ, ਆਪਣੀ ਬੁੱਧੀ ਦੇ ਅਨੁਸਾਰ ਖਾ ਪਹਿਣ ਰਹਿ ਚੰਗਾ ਸਾਫ਼ ਸੁਥਰਾ ਰਹਿ ਸਕਦਾ। ਬੇਸ਼ੱਕ ਤੂੰ ਭੁੱਲ ਕਰਕੇ ਪਸ਼ੂਆਂ ਵਾਲੀ ਜ਼ਿੰਦਗੀ ਬਤੀਤ ਕਰੀ ਜਾ, ਸ਼ਰਾਬਾਂ ਪੀ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਗਲੀਆਂ ਨਾਲੀਆਂ ਵਿੱਚ ਰੁਲਦਾ ਫਿਰੇ, ਕੋਈ ਤੇਰੀ ਬਾਤ ਨਾ ਪੁੱਛੇ, ਆਪਣੇ ਪਰਾਏ ਦੀ ਪਛਾਣ ਨਾ ਰਹੇ, ਉਹ ਕਿਹੜੀ ਜ਼ਿੰਦਗੀ ਹੈ, ਗਧਿਆਂ ਵਾਲਾ ਜੀਵਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਇਹ ਜਿਹਨੂੰ ਤੂੰ ਚਾਹੇ ਤੂੰ ਇਹ ਬਰਕਤਾਂ ਵਰਤਾ ਸਕਦਾ, ਸ਼ਕਤੀਆਂ ਦੇ ਸਕਦਾ, ਦਾਤ ਦੇ ਸਕਦਾ ਹੈ,
ਮੈਂ ਆਗਿਆ ਕੋ ਸਕੇ ਮਟਾਏ,
ਪਰ ਤੇਰਾ ਕਿਹਾ ਹੋਇਆ ਹੁਕਮ ਕੋਈ ਮੇਟ ਨਹੀਂ ਸਕੇਗਾ।
ਜਿਸ ਦਿਨ ਸੇਵੈ ਸਗਰੇ ਤੋ,
ਸਾਰੇ ਹਰੀਪੁਰ ਦੇ ਲੋਕ ਤੇਰੂ ਆ ਕੇ ਸੇਵਨ ਕਰਨਗੇ, ਤੇਰੀ ਆਰਾਧਨਾ ਕਰਨਗੇ,
ਮਮ ਸੇਵਾ ਤੇ ਇਹ ਫਲ ਪਾਏ,
ਤੈਨੂੰ ਇਹ ਜਿਹੜਾ ਫਲ ਹੈ ਗੁਰੂ ਘਰ ਦੀ ਸੇਵਾ ਕਰਕੇ ਫਲ ਪ੍ਰਾਪਤ ਹੋਇਆ। ਇੱਥੇ ਇਹ ਸ਼ੰਕਾ ਇੱਕ ਪੈਦਾ ਹੋ ਜਾਂਦੀ ਹੈ, ਮੈਨੂੰ ਪਤਾ ਕਿ ਬਾਅਦ ਵਿੱਚ ਬੜੇ ਫੋਨ ਆਉਂਦੇ, ਕਈਆਂ ਨੂੰ ਬੈਠਿਆਂ ਬੈਠਿਆਂ ਨੂੰ ਸ਼ੰਕਾ ਹੋ ਜਾਂਦੀ ਕਿ ਮਹਾਰਾਜ ਨੇ ਸਾਵਣ ਮੱਲ ਨੂੰ ਇਹ ਕਿਉਂ ਕਿਹਾ ਕਿ ਸੰਗਤਾਂ ਤੇਰੀ ਪੂਜਾ ਕਰਨਗੀਆਂ। ਮਹਾਰਾਜ ਨੇ ਤੇ ਸਾਰਾ ਹੀ ਉਪਦੇਸ਼ ਦਿੱਤਾ ਕਿ ਸਾਨੂੰ ਨਾ ਪੂਜੋ, ਜੋ ਮੋਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਜੇ ਸਾਨੂੰ ਹੀ ਕੋਈ ਪਰਮੇਸ਼ਰ ਕਹਿਣ ਲੱਗ ਜੂ ਉਹ ਨਰਕਾਂ ਵਿੱਚ ਜਾਊ, ਕਲਗੀਧਰ ਪਾਤਸ਼ਾਹ ਦੇ ਬਚਨ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਤੱਕ ਕਿਸੇ ਨੇ ਆਪਣੇ ਆਪ ਨੂੰ ਇਹ ਨਹੀਂ ਕਿਹਾ ਕਿ ਅਸੀਂ ਰੱਬ ਹਾਂ, ਅਸੀਂ ਪਰਮੇਸ਼ਰ ਹਾਂ। ਸਾਰੇ ਇਹੀ ਕਹਿੰਦੇ ਰਹੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਅਸੀਂ ਤੇ ਕੇਵਲ ਸੰਸਾਰ ਦਾ ਤਮਾਸ਼ਾ ਦੇਖਣ ਵਾਸਤੇ ਪਰਮੇਸ਼ਰ ਦੀ ਰਜ਼ਾ ਦਾ ਹੁਕਮ ਮੰਨ ਕਰਕੇ ਆਏ ਹਾਂ, ਅਸੀਂ ਇੱਥੇ ਕੋਈ ਆਪ ਗੁਰੂ ਨਹੀਂ ਜਾਂ ਆਪ ਰੱਬ ਨਹੀਂ ਹਾਂ। ਤੇ ਫਿਰ ਇਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਭਾਈ ਸਾਵਣਮਲ ਜੀ ਨੂੰ ਕਿਵੇਂ ਕਹੀ ਜਾਂਦੇ ਨੇ ਕਿ ਇਹ ਲੋਕ ਤੇਰੀ ਪੂਜਾ ਕਰਨਗੇ, ਇਹ ਮਨ ਘੜਤ ਕਹਾਣੀ ਹੈ, ਇਹ ਅਸਲੀ ਨਹੀਂ। ਇਹ ਬਾਅਦ ਵਿੱਚ ਬੜੇ ਇਹੋ ਜਿਹੀਆਂ ਨੁਕਤਾਚੀਨੀਆਂ ਹੁੰਦੀਆਂ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਕੌਤਕ ਹੈ ਕਿ ਕਿਸੇ ਦੇ ਜ਼ਰੀਏ ਮਹਾਰਾਜ ਤੇ ਮਹਾਤਮਾ ਦੀ ਜੁਗਤੀ ਇੱਕ ਹੁੰਦੀ ਹੈ, ਜਦੋਂ ਕਿਸੇ ਨੂੰ ਉਪਦੇਸ਼ ਦੇਣਾ ਹੋਵੇ ਜੁਗਤੀ ਦੇ ਨਾਲ ਦਿੰਦੇ ਆ। ਇਹ ਨਹੀਂ ਕਿ ਠਾਕਰ ਦੀ ਸੋਟਾ ਮਾਰਿਆ, ਲੋਹਾ ਕਦੇ ਸਿੱਧਾ ਨਹੀਂ ਮੁੜਦਾ, ਉਸ ਨੂੰ ਗਰਮ ਕਰਕੇ ਢਾਲਿਆ ਜਾਂਦਾ ਹੈ। ਇੱਕ ਵਾਰੀ ਗਰਮ ਕਰ ਦਿਓ, ਜਿਹੜਾ ਮਰਜ਼ੀ ਸ਼ਸਤਰ ਬਣਾ ਲਓ, ਜੋ ਮਰਜ਼ੀ ਉਸੇ ਤੋਂ ਬਣਾ ਲਓ, ਹੁੰਦਾ ਤੇ ਲੋਹਾ ਹੀ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਲੋਹਾ ਲੋਹੇ ਨੂੰ ਹੀ ਮੋੜਦਾ। ਜੇ ਇਹ ਸਾਵਣ ਮਲ ਨੂੰ ਉਪਦੇਸ਼ ਦੇ ਕੇ ਮਹਾਰਾਜ ਭੇਜ ਰਹੇ ਨੇ ਹਰੀਪੁਰ ਦੇ ਵਿੱਚ, ਜਿਹੜੇ ਲੋਕ ਪਹਾੜ ਹੀ ਹੋ ਕਰਕੇ ਦੇਵੀ ਦੇਵਤਿਆਂ ਦੀ ਪ੍ਰਤਿਸ਼ਠਾ ਕਰਦੇ ਸਨ, ਮਹਾਰਾਜ ਨੇ ਉਹਨਾਂ ਵੱਲੋਂ ਮੁੱਖ ਮੋੜਨਾ ਕਿ ਸਾਵਣ ਮਲ ਦੇ ਚਰਨੀ ਲੱਗਣਗੇ। ਸਾਵਣ ਮਲ ਅੱਗੋਂ ਪਰਮੇਸ਼ਰ ਦੇ ਚਰਨੀ ਲਾਊਗਾ। ਜੇ ਸਾਵਣ ਮਲ ਦੇ ਕੋਲ ਹੀ ਨਾ ਕੋਈ ਆਇਆ ਤੇ ਫਿਰ ਉਹ ਪਰਮੇਸ਼ਰ ਦੇ ਲੜ ਕਿਵੇਂ ਲਾਊਗਾ? ਆ ਬੜਾ ਰੌਲਾ ਸੁਣੀ ਦਾ ਢੱਡਰੀਆਂ ਵਾਲਿਆਂ ਨੂੰ ਬੁਲਾਈ ਜਾਂਦੇ। ਮੈਂ ਕਿਸੇ ਇੱਥੇ ਦਾ ਵਾਦ ਵਿਵਾਦ ਨਹੀਂ ਕਰਦਾ, ਪਰ ਤੁਸੀਂ ਉਹਨਾਂ ਦੇ ਗੁਣ ਦੇਖੋ, ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ, ਕਿੱਡਾ ਵੱਡਾ ਗੁਣ ਆ। ਇੱਕ ਨੂੰ ਅੰਮ੍ਰਿਤ ਛਕਾ ਦਿਓ, ਦਰਗਾਹੇ ਪ੍ਰਵਾਨ ਹੋ ਜਾਓਗੇ। ਉਹਨਾਂ ਨੇ ਲੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ, ਗੁਰਸਿੱਖੀ ਦਾ ਪ੍ਰਚਾਰ ਕਰਦਿਆਂ ਫਿਰ ਸੰਤਾਂ ਦੀ ਨਿੰਦਿਆ, ਫਿਰ ਮਹਾਤਮਾ ਦੀ ਨਿੰਦਿਆ। ਆਪਣਾ ਭਲਾ ਕਿੱਥਾ ਹੋਵੇਗਾ? ਪਹਿਲਾਂ ਆਪਣੇ ਜੀਵਨ ਨਾਲ ਝਾਤ ਮਾਰੀਏ ਕਿ ਅਸੀਂ ਕਿੰਨਿਆਂ ਨੂੰ ਛਕਾਇਆ, ਕਿੰਨਿਆਂ ਨੂੰ ਗੁਰਸਿੱਖ ਬਣਾਇਆ, ਕਿੰਨਿਆਂ ਨੂੰ ਸੰਗਤ ਕਰਨ ਵਾਸਤੇ ਪ੍ਰੇਰਿਤ ਕੀਤਾ, ਕਿੰਨਿਆਂ ਨੂੰ ਗੁਰੂ ਦੇ ਲੜ ਲਾਇਆ। ਹੈ ਸਾਡੇ ਕੋਲ ਇੰਨੀ ਪਾਵਰ? ਉਹਨਾਂ ਤੋਂ ਬਲਿਹਾਰ ਜਾਈਏ ਜਿਹੜੇ ਗੁਰੂ ਦਾ ਹੀ ਉਪਦੇਸ਼ ਦਿੰਦੇ ਨੇ, ਗੁਰੂ ਦੀ ਗੱਲ ਕਰਦੇ ਨੇ, ਗੁਰੂ ਦੇ ਨਾਲ ਹੀ ਜੋੜਦੇ ਨੇ, ਗੁਰੂ ਦੇ ਨਾਲ ਹੀ ਮਿਲਾਉਂਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਦਾ ਓਟ ਆਸਰਾ ਲਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕਲਗੀਆਂ ਵਾਲੇ ਦੇ ਸਪੁੱਤਰ ਸਪੁੱਤਰੀਆਂ ਬਣੋ ਤਾਂ ਭਲਾ ਹੋਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਜੁਗਤੀ ਅਪਣਾ ਰਹੇ ਨੇ ਕਿ ਇਹ ਪਹਾੜੀ ਲੋਕ, ਪਰਬਤਾਂ 'ਚ ਰਹਿਣ ਵਾਲੇ ਲੋਕ, ਉਹਨਾਂ ਭੂਤ ਪ੍ਰੀਤਾਂ ਦਾ ਜਿੱਥੇ ਇਹ ਪੂਜਾ ਪ੍ਰਤਿਸ਼ਠਾ ਕਰਦੇ ਨੇ, ਉਹਨਾਂ ਭੂਤਾਂ ਪ੍ਰੀਤਾਂ ਦੇ ਲੱਗੇ ਹੋਏ ਨੇ, ਦੇਵੀ ਦੇਵਤਿਆਂ ਨੂੰ ਮੰਨਦੇ ਨੇ, ਉਹਨਾਂ ਦਾ ਖਹਿੜਾ ਛੱਡਣਗੇ, ਸਾਵਣ ਮਲ ਦੇ ਲੜ ਲੱਗਣਗੇ, ਸਾਵਣ ਮਲ ਅੱਗੋਂ ਪਰਮੇਸ਼ਰ ਦੇ ਲੜ ਲਾਊਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ 72 ਪੀੜੇ ਇਸੇ ਵਾਸਤੇ ਸਥਾਪਿਤ ਕੀਤੇ ਸਨ ਕਿ ਥਾਵਾਂ ਥਾਵਾਂ ਤੇ ਜਾ ਕਰਕੇ ਉਹ ਗੁਰਸਿੱਖੀ ਦਾ ਪ੍ਰਚਾਰ ਕਰਨ, ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨ, ਸਤੀ ਪ੍ਰਥਾ ਦਾ ਖੰਡਨ ਕੀਤਾ, ਇਸੇ ਤਰੀਕੇ ਦੇ ਨਾਲ ਜਾਤ ਪਾਤ ਛੂਤ ਛਾਤ ਸਭ ਦਾ ਖੰਡਨ ਕੀਤਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀਆਂ 22 ਮੰਜੀਆਂ ਸਥਾਪਿਤ ਕੀਤੀਆਂ, ਉਹਨਾਂ ਦੇ ਵਿੱਚੋਂ ਇੱਕ ਹੈ ਸਾਵਣ ਮਲ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਰੀਪੁਰ ਭੇਜਿਆ ਸੀ।
ਮਨ ਗੁਰ ਚਰਨ ਪਜਾਵੋ ਸਭ ਤੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਰਿਆਂ ਨੂੰ ਆਪਣੇ ਚਰਨੀ ਲਾ ਕਰਕੇ ਪਰਮੇਸ਼ਰ ਦਾ ਪੱਲਾ ਪਕੜਾ ਦੇਵੀ।
ਉਪਰ ਨ ਸ਼ੰਕਾ ਕੁਛ ਮਨ ਲਿਆਏ,
ਆਪਣੇ ਮਨ ਦੇ ਅੰਦਰ ਕੋਈ ਇਹ ਸ਼ੰਕਾ ਨਾ ਲੈ ਆਈ ਕਿ ਮੈਂ ਹੀ ਰੱਬ ਆ। ਮਹਾਰਾਜ ਕਹਿੰਦੇ ਇੰਨੀ ਪਾਵਰ ਤੇਰੇ ਕੋਲ ਨਹੀਂ ਹੈਗੀ ਅਜੇ, ਕੇਵਲ ਤੈਨੂੰ ਅਸੀਂ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਕਿ ਤੂੰ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਪਰਮੇਸ਼ਰ ਦਾ ਪੱਲਾ ਪਕੜਾ ਸਕੇ।
ਰਮਾਲ ਤੇ ਸਿੱਧਾ ਸਗਰੀ,
ਮਹਾਰਾਜ ਕਹਿੰਦੇ ਜਿਹੜੀਆਂ ਰਮਾਲ ਦੇ ਵਿੱਚੋਂ ਸਿੱਧੀਆਂ ਤੈਨੂੰ ਪ੍ਰਾਪਤ ਹੋਈਆਂ ਸਨ, ਉਹ ਤੈਨੂੰ ਦਿੱਤੀਆਂ ਸੀ ਪਰ ਤੇਰੇ ਕੋਲ ਸਾਂਭੀਆਂ ਨਹੀਂ ਗਈਆਂ, ਉਹ ਵਾਪਸ ਲੈ ਲਈਆਂ। ਕਹਿੰਦੇ ਭਾਂਡਾ ਛੋਟਾ ਹੋਵੇ ਨਾ ਤੇ ਵਸਤੂ ਜ਼ਿਆਦੀ ਪੈ ਜਾਵੇ ਤੇ ਬਾਹਰ ਡੁੱਲਦੀ ਹੈ, ਉਹ ਅੰਦਰ ਕਦੇ ਨਹੀਂ ਸਮਾਉਂਦੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇੰਨੀ ਬਰਕਤ ਸੰਤ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਦੇ ਵੇਲੇ ਦੇ ਸਮੇਂ ਦੀ ਗੱਲ ਹੈ। ਇੱਕ ਗੁਰਸਿੱਖ ਪ੍ਰੇਮੀ ਨੇ ਪੁੱਛਿਆ, ਮਹਾਂਪੁਰਸ਼ੋ ਇਹ ਦੱਸੋ ਕਿ ਜਿਹੜੀਆਂ ਅਨਹਦ ਧੁਨੀਆਂ ਵੱਜਦੀਆਂ ਨੇ ਉਹ ਕਿੱਦਾਂ ਦੀਆਂ ਹੁੰਦੀਆਂ, ਉਹ ਵੱਜਦੀਆਂ ਵੀ ਕਿ ਐਵੇਂ ਗੱਲਾਂ ਹੀ ਬਣਾਈਆਂ ਕਿ ਅਨਹਦ ਧੁਨੀਆਂ ਵੱਜਦੀਆਂ? ਮਹਾਂਪੁਰਸ਼ ਕਹਿਣ ਲੱਗੇ, ਪ੍ਰੇਮੀਆ ਸੇਵਾ ਕਰਿਆ ਕਰ, ਪਰਮੇਸ਼ਰ ਦੀ ਕਿਰਪਾ ਹੋ ਜੂਗੀ। ਜੁਗਤੀ ਨਾਲ ਹੀ ਮਹਾਂਪੁਰਸ਼ਾਂ ਨੇ ਉਸਨੂੰ ਸੁਣਾਉਣੀਆਂ ਸਨ, ਉਹ ਸੇਵਾ ਕਰਨ ਲੱਗ ਗਿਆ, ਉਸਨੇ ਲੰਗਰ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ। ਅਜੇ 2 ਦਿਨ ਨਹੀਂ ਹੋਏ ਤੇ ਅਨਹਦ ਧੁਨੀਆਂ ਵੱਜਣ ਲੱਗ ਗਈਆਂ, ਸਾਰਾ ਦਿਨ ਉਹਨੇ ਝੂਮਦੇ ਫਿਰਨਾ, ਉਹਨੂੰ ਕੀਰਤਨ ਹੀ ਸੁਣਨਾ, ਪਰਮੇਸ਼ਰ ਦਾ ਜਸ ਹੁੰਦਾ ਹੀ ਸੁਣਨਾ, ਕਦੇ ਕੋਈ ਸ਼ਬਦ ਸੁਣ ਪਿਆ, ਕਦੇ ਵਾਹਿਗੁਰੂ ਦਾ ਸਿਮਰਨ ਸੁਣ ਪਿਆ, ਤਰ੍ਹਾਂ ਤਰ੍ਹਾਂ ਦੀਆਂ ਅਨਹਦ ਧੁਨੀਆਂ ਜਦੋਂ ਸੁਣਨ ਲੱਗੀਆਂ ਉਹ ਝੂਮਣ ਲੱਗ ਗਿਆ, ਆਪਣੇ ਸਰੀਰ ਦੀ ਸਿੱਧ ਬੁੱਧ ਭੁੱਲ ਗਈ। ਬੜਾ ਹੈਰਾਨ, ਸਾਰੇ ਆਖਣ ਲੱਗੇ, ਮਹਾਂਪੁਰਸ਼ੋ ਇਸ ਪ੍ਰੇਮੀ ਨੂੰ ਕੀ ਹੋ ਗਿਆ? ਮਹਾਂਪੁਰਸ਼ ਕਹਿਣ ਲੱਗੇ, ਵਸਤੂ ਜ਼ਿਆਦੀ ਪੈ ਗਈ, ਹੋਇਆ ਕੁਝ ਨਹੀਂ, ਇਸ ਕੋਲ ਸਾਂਭੀ ਨਹੀਂ ਗਈ, ਕਿਉਂਕਿ ਹੁਣ ਕੋਈ ਵਸਤੂ ਨੂੰ ਟਿਕਾਉਣ ਵਾਸਤੇ ਭਾਂਡੇ ਦੀ ਤਿਆਰੀ ਕਰਨੀ ਪੈਂਦੀ ਹੈ, ਜੇ ਉਹ ਭਾਂਡਾ ਤਿਆਰ ਹੋਵੇ ਤਾਂ ਵਸਤੂ ਸਮਾ ਸਕਦੀ ਹੈ। ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਟਿਕ ਸਕਦਾ? ਉਰਨ 'ਚ ਪਾ ਦੋ ਕੇ ਗਲ ਜੂ? ਉਹ ਏਡਾ ਵੱਡੀ ਵਸਤੂ ਮਿਲੀ ਹੈ, ਅਨਹਦ ਧੁਨੀਆਂ ਮਿਲੀਆਂ, ਜਕਦਮ ਵਸਤੂ ਪ੍ਰਾਪਤ ਹੋ ਗਈ, ਅੰਦਰ ਸਮਾਵੇ ਕਿੱਦਾਂ? ਪਾਗਲ ਨਾ ਹੁੰਦਾ ਤੇ ਹੋਰ ਕੀ ਹੁੰਦਾ? ਭਾਂਡਾ ਤੇ ਤਿਆਰ ਨਹੀਂ ਕੀਤਾ, ਕੇਵਲ ਸ਼ੰਕਾ ਕੀਤੀ ਸੀ ਮਹਾਂਪੁਰਸ਼ਾਂ ਨੇ, ਸ਼ੰਕਾ ਨਿਵਰਤ ਕੀਤੀ। ਮਹਾਂਪੁਰਸ਼ ਕਹਿੰਦੇ ਜਾਓ ਬੁਲਾ ਕੇ ਲਿਆਓ, ਬੁਲਾ ਕੇ ਲਿਆਂਦਾ, ਕਹਿੰਦੇ ਪ੍ਰੇਮੀਆ ਜਾ ਕੇ ਬਾਟਿਆਂ ਦੀ ਸੇਵਾ ਕਰ, ਪਰਮੇਸ਼ਰ ਕਿਰਪਾ ਕਰੇਗਾ। ਬਾਟਿਆਂ ਦੀ ਸੇਵਾ ਕੀਤੀ, ਉਹ ਸੁਣਨੋਂ ਅੜ ਗਈਆਂ। ਬੜਾ ਕਲਪਿਆ ਮਹਾਰਾਜ, ਉਹ ਬੜੇ ਆਨੰਦ ਸੀ। ਮਹਾਰਾਜ ਕਹਿੰਦੇ ਤੈਨੂੰ ਤੇ ਆਨੰਦ ਸੀ, ਦੁਨੀਆ ਪਾਗਲ ਕਹਿਣ ਲੱਗ ਗਈ ਸੀ। ਤੇਰੇ ਕੋਲ ਆਪਣੀ ਸਰੀਰ ਦੀ ਸੁਰਤ ਬੋਧ ਨਹੀਂ ਸੀ, ਮੈਂ ਕੀ ਗੱਲ ਚ ਪਾਇਆ, ਮੈਂ ਇਸ਼ਨਾਨ ਕੀਤਾ ਜਾਂ ਨਹੀਂ ਕੀਤਾ, ਕੁਝ ਖਾਧਾ ਕਿ ਨਹੀਂ ਪੀਤਾ, ਤੇਰੀ ਅਵਸਥਾ ਐਸੀ ਹੋ ਚੁੱਕੀ ਸੀ। ਇਸ ਵਾਸਤੇ ਉਹ ਪਰਮੇਸ਼ਰ ਨੇ ਤੇਰੇ ਤੋਂ ਬਖਸ਼ਿਸ਼ ਵਾਪਸ ਲਈ ਹੈ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਵਸਤੂ ਪ੍ਰਾਪਤ ਕਰਨੀ ਹੈ ਨਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮਾ। ਮਹਾਰਾਜ ਕਹਿੰਦੇ ਫੇਰ ਵਸਤੂ ਸਮਾਉਣੀ ਹੈ, ਸਿਆਣੀ ਸਵਾਣੀ ਦੁੱਧ ਜਮਾਉਣ ਵਾਸਤੇ ਪਹਿਲਾਂ ਭਾਂਡਾ ਤਿਆਰ ਕਰਦੀ ਹੈ। ਇਹ ਨਹੀਂ ਕਿ ਪਹਿਲਾਂ ਦਹੀਂ ਨੂੰ ਜਾਗ ਲਾ ਦੂਗੀ ਕਿ ਇੱਥੋਂ ਦੁੱਧ ਦਹੀਂ ਮਿਲ ਜੂਗਾ, ਪਹਿਲਾਂ ਭਾਂਡਾ ਤਿਆਰ ਕਰੂਗੀ ਕਿ ਇਹ ਸਵੱਛ ਹੈ, ਦਹੀਂ ਜੰਮ ਸਕਦਾ, ਕਿਤੇ ਖੱਟਾ ਹੀ ਨਾ ਬਣ ਜੇ, ਉਹ ਨਾ ਹੋਵੇ ਕਿ ਜੰਮੇ ਹੀ ਨਾ, ਦੁੱਧ ਹੀ ਰਹਿ ਜਾਵੇ। ਫਿਰ ਆਪ ਸੁੰਘ ਕੇ ਦੇਖਦੀ ਹੈ ਕਿ ਭਾਂਡਾ ਸਵੱਛ ਹੈ, ਕਿ ਕਿਸੇ ਤਰ੍ਹਾਂ ਦੀ ਬਦਬੋ ਜਾਂ ਸਮੈਲ ਤਾਂ ਨਹੀਂ ਇਸ ਦੇ ਅੰਦਰੋਂ ਆਉਂਦੀ। ਧੁੱਪੇ ਰੱਖ ਕਰਕੇ ਭਾਂਡੇ ਦੀ ਕੁੜੱਤਣ ਸਾਰੀ ਬਾਹਰ ਕੱਢ ਦਿੰਦੀ ਪਹਿਲੀ, ਉਸ ਦੀ ਧੁੱਪ ਦਾ ਸੇਕ ਲਵਾ ਕੇ ਜਦ ਭਾਂਡਾ ਸਵੱਛ ਹੋ ਜਾਂਦਾ, ਫਿਰ ਉਸ ਵਿੱਚ ਦੁੱਧ ਪਾਉਂਦੀ ਹੈ, ਫਿਰ ਉਸ ਨੂੰ ਰਾਤ ਨੂੰ ਜਾਗ ਲਾਉਂਦੀ ਹੈ, ਉਸ ਨੂੰ ਘੁੱਟ ਕੇ ਕੰਬਲ ਦੇ ਕੇ ਨਿੱਘ ਦੇ ਕਰਕੇ 6-7 ਘੰਟੇ ਤੋਂ ਬਾਅਦ ਨਿਗਾਹ ਮਾਰਦੀ ਹੈ ਕਿ ਹੁਣ ਇਹ ਜੰਮ ਗਿਆ। ਜਦੋਂ ਜੰਮ ਗਿਆ ਫਿਰ ਮਧਾਣੀ ਪਾਉਂਦੀ ਹੈ, ਫਿਰ ਮਧਾਣੀ ਪਾ ਕੇ ਰਿੜਕਦੀ ਹੈ, ਮਿਹਨਤ ਕਰਦੀ ਹੈ, ਰਿੜਕ ਰਿੜਕ ਕੇ ਮੱਖਣ ਲਿਆਉਂਦੀ ਹੈ। ਜਿਹੜੀ ਵਸਤੂ ਕਦੇ ਉੱਤੇ ਨਹੀਂ ਸੀ ਤਰਦੀ, ਜਿਸ ਵਿੱਚ ਪਾਓ ਸਮਾ ਜਾਂਦੀ ਸੀ, ਉਸੇ ਦਾ ਰੂਪ ਹੋ ਜਾਂਦੀ ਸੀ, ਅੱਜ ਮੱਖਣ ਦਾ ਪੇੜਾ ਬਣ ਕੇ ਉੱਤੇ ਤਰ ਗਿਆ, ਤੱਤ ਨਿਕਲ ਆਇਆ ਦੁੱਧ ਦਾ। ਕਹਿੰਦੇ ਹੁਣ ਦੁੱਧ ਦੇ ਤੱਤ ਨਿਕਲੇ ਤੋਂ ਜੋ ਮਰਜ਼ੀ ਬਣਾ ਲਓ, ਜਿੰਨੀਆਂ ਮਰਜ਼ੀ ਵਸਤੂਆਂ ਬਣਾਈ ਜਾਓ, ਕਿਸੇ ਨੂੰ ਦਵਾਈ ਘਿਓ ਦੇ ਨਾਲ ਦੱਸੀ ਜਾਂਦੀ ਹੈ, ਮੱਖਣ ਦੇ ਨਾਲ ਦੱਸੀ ਜਾਂਦੀ ਹੈ, ਕੋਈ ਮਠਿਆਈ ਘਿਓ ਦੀ ਬਣਾਉਂਦਾ ਹੈ, ਕੋਈ ਪੂੜੀਆਂ ਤਲਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਇਹ ਤੱਤ ਕਿਸੇ ਦੇ ਕੋਲ ਆ ਜਾਵੇ, ਜੋ ਮਰਜ਼ੀ ਕਰ ਲਵੇ, ਚਾਹੇ ਅਨਹਦ ਧੁਨੀਆਂ ਸੁਣੀ ਜਾਵੇ, ਚਾਹੇ ਫਿਰ ਰਿਧੀਆਂ ਸਿੱਧੀਆਂ ਪ੍ਰਗਟ ਕਰ ਲਵੇ, ਪਰ ਵਰਜਿਤ ਹੈ ਗੁਰਮਤ ਵਿੱਚ ਇਹ ਨਹੀਂ, ਚਾਹੇ ਉਹ ਲੋਕ ਪ੍ਰਲੋਕ ਦੇ ਇੱਥੇ ਬੈਠਾ ਹੀ ਸੁੱਖ ਮਾਣੀ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਜਿਹੜੇ ਮਰਜ਼ੀ ਰੰਗ ਵਿੱਚ ਰਤਿਆ ਰਹੇ, ਉਹ ਰੰਗ ਟੁੱਟਣ ਵਾਲਾ ਨਹੀਂ ਜਦੋਂ ਤੱਤ ਕੋਲ ਆ ਗਿਆ। ਸਾਵਣ ਮੱਲ ਨੂੰ ਕਹਿੰਦੇ ਨੇ ਕਿ ਇਹ ਸਾਵਣ ਮੱਲ, ਕਦੇ ਵਾਸਤੇ ਵੀ ਇਹ ਸ਼ਕਤੀਆਂ ਪ੍ਰਗਟ ਨਾ ਕਰੀ, ਜਿਹੜੀਆਂ ਤੈਨੂੰ ਦਿੱਤੀਆਂ ਸਨ ਨਾ, ਉਹ ਤੇਰੇ ਕੋਲ ਸਾਂਭੀਆਂ ਨਹੀਂ ਗਈਆਂ, ਕਿਉਂਕਿ ਉਹ ਵਸਤੂ ਜ਼ਿਆਦੀ ਸੀ, ਤੂੰ ਆਪਣੇ ਆਪ ਨੂੰ ਜ਼ਿਆਦਾ ਸਮਝਣ ਲੱਗ ਗਿਆ ਸੀ ਕਿ ਮੇਰੇ ਜਿੰਨੀਆਂ ਸ਼ਕਤੀਆਂ ਕਿਸੇ ਕੋਲ ਨਹੀਂ, ਇਸ ਕਰਕੇ ਤੇਰੇ ਤੋਂ ਉਹ ਵਾਪਸ ਲਈਆਂ ਹਨ।
ਆਏ ਭਇਓ ਹੰਕਾਰ ਤਿੰਨੋਂ ਤੇ,
ਤੇਰਾ ਜਿਹੜਾ ਹੰਕਾਰ ਸੀ ਨਾ, ਇਸ ਵਾਸਤੇ ਉਹ ਦੂਰ ਕੀਤਾ ਹੈ, ਨਾਸ਼ ਕਰ ਦਿੱਤਾ, ਹੁਣ ਤੇਰੇ ਕੋਲ ਨਹੀਂ ਰਹੇਗਾ।
ਭਗਤ ਪੰਥ ਤੇ ਹੋਇਓ ਹੀਣ,
ਤੂੰ ਭਗਤੀ ਦੇ ਰਸਤੇ ਤੋਂ ਹੀਣਾ ਹੋ ਗਿਆ ਸੀ, ਭਗਤੀ ਕਰਨੀ ਛੱਡ ਦਿੱਤੀ ਸੀ, ਪਰਮੇਸ਼ਵਰ ਦੀ ਬਾਣੀ ਪੜ੍ਹਨੀ ਛੱਡ ਦਿੱਤੀ ਸੀ, ਹੰਕਾਰ ਦੇ ਵਿੱਚ ਹੀ ਨਹੀਂ ਸੀ ਸਮਾਉਂਦਾ ਕਿ ਮੇਰੀ ਪੂਜਾ ਪ੍ਰਤਿਸ਼ਠਾ ਹੁੰਦੀ ਹੈ। ਆ ਕਿਸੇ ਚੰਗੇ ਭਲੇ ਦੇ ਜੀਵਨ ਵੱਲ ਦੇਖਿਆ ਜਾਵੇ ਨਾ, ਜਿਸ ਦੀ ਚੰਗੀ ਪ੍ਰਭਤਾ ਹੁੰਦੀ ਹੋਵੇ, ਤੇ ਉਸਦੇ ਕੋਲ ਇੰਨਾ ਵੀ ਨਹੀਂ ਸਮਾਂ ਕਿ ਮੈਂ ਜਪਜੀ ਸਾਹਿਬ ਹੀ ਪੜ੍ਹ ਲਵਾਂ, ਉਸ ਨੂੰ ਇਹ ਵੀ ਭੁੱਲ ਜਾਂਦਾ ਕਿ ਮੈਂ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸੀ, ਉਹ ਵੀ ਭੁੱਲਿਆ ਰਹਿੰਦਾ, ਕਹਿੰਦਾ ਮੈਂ ਰਾਤ ਬੜਾ ਲੇਟ ਆਇਆ ਸੀ, ਮੈਂ ਕਿਵੇਂ ਉੱਠਦਾ, ਮੇਰੇ ਕੋਲ ਕੰਮ ਰੁਝੇਵਾਂ ਹੀ ਇੰਨਾ ਦਿੱਤਾ। ਕਹਿੰਦੇ ਜੇ ਪ੍ਰਭਤਾ ਵਾਪਸ ਲੈ ਲਈ ਫਿਰ ਤੇ ਅੰਮ੍ਰਿਤ ਵੇਲਾ ਆਵੇਗਾ ਹੀ ਨਾ, ਫਿਰ ਕਿਵੇਂ ਰਾਤ ਨੂੰ ਟਾਈਮ ਨਾ ਪੈਣ ਦਾ ਸਮਾਂ ਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਵਸਤੂਆਂ ਜਿਹੜੀਆਂ ਚੰਗੀਆਂ ਲੱਗਣ ਲੱਗ ਪਈਆਂ, ਜਿਹਨੇ ਦਿੱਤੀਆਂ ਉਹ ਭੁੱਲ ਹੀ ਗਏ ਕਿ ਦੇਣ ਵਾਲਾ ਵੀ ਕੋਈ ਬੈਠਾ ਪਿੱਛੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਗਤੀ ਦੇ ਰਸਤੇ ਤੋਂ ਪਾਸੇ ਹੋ ਗਿਆ ਸੀ, ਹੀਣਾ ਹੋ ਗਿਆ ਸੀ, ਇਸ ਵਾਸਤੇ ਤੈਨੂੰ ਫਿਰ ਟਿਕਾਣੇ ਤੇ ਲਿਆਂਦਾ ਹੈ।
ਪਰਲੋਕ ਵਿਗੜੇ ਹੈ ਤਿੰਨ ਤੇ,
ਤੇਰੀ ਜਿਹੜੀ ਲੋਕ ਪ੍ਰਲੋਕ ਦੀ ਮਰਜ਼ਾਦਾ ਸੀ ਉਹ ਵਿਗੜ ਚੁੱਕੀ ਸੀ, ਇੱਥੇ ਵੀ ਦੁੱਖ ਪਾਉਣਾ ਸੀ, ਪ੍ਰਲੋਕ ਦੇ ਅੰਦਰ ਵੀ ਜਾ ਕੇ ਦੁੱਖ ਪਾਉਣਾ ਸੀ। ਇਸ ਵਾਸਤੇ ਤੇਰੇ ਤੋਂ ਸਾਰੀਆਂ ਬਖਸ਼ਿਸ਼ਾਂ ਅਸੀਂ ਵਾਪਸ ਲੈ ਲਈਆਂ ਸਨ,
ਕਰੀ ਸਕਲ ਵਿਦ ਤੇ ਤਵੋ,
ਇਸ ਵਾਸਤੇ ਤੇਰੀ ਹਰ ਪ੍ਰਕਾਰ ਕਰਕੇ ਅਸੀਂ ਰੱਖਿਆ ਕੀਤੀ ਹੈ। ਕਿਹਦਾ ਗੁਰੂ ਏਡਾ ਵੱਡਾ ਸਮਰੱਥ ਹੋਵੇਗਾ ਜਿਹੜਾ ਸਤਿਗੁਰੂ ਆਪ ਮਹਾਰਾਜ ਪਿੱਛੇ ਜਾ ਕੇ ਬੌੜੀ ਕਰਦਾ ਹੈ। ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਭਾਈ ਮਰਦਾਨੇ ਨੂੰ ਕੌਡੇ ਰਾਕਸ਼ ਨੇ ਖਾ ਲਿਆ, ਪਿੱਛੇ ਜਾ ਕੇ ਰੱਖਿਆ ਕੀਤੀ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਹਮਾਨੀਉਂ ਦਰ ਤੇ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਰੱਖਿਆ ਕੀਤੀ, ਸ਼ਰਨ ਪਏ ਦੀ ਲਾਜ ਰੱਖੀ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਹੁਣ ਸ਼ਰਨ ਪਿਆਂ ਦੀ ਲਾਜ ਰੱਖ ਰਹੇ ਨੇ। ਹਰੇਕ ਪਾਤਸ਼ਾਹ ਮਹਾਰਾਜ ਪਿੱਛੇ ਜਾ ਕੇ ਆਪਣੇ ਸੇਵਕ ਦੀ ਰੱਖਿਆ ਕਰਦੇ ਰਹੇ ਨੇ। ਜੇ ਸਾਈਂ ਵੈਸ਼ਨੋ ਦੇਵ ਦੇ ਅੱਖਾਂ ਦੇ ਵਿੱਚ ਸਲਾਈਆਂ ਚਬਾਈਆਂ ਗਈਆਂ, ਉਹ ਭੰਗਾਣੀ ਦੇ ਯੁੱਧ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦੂਤੀ ਕਰਨ ਭੇਜਿਆ ਸੀ, ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦੇ ਵਿੱਚ ਸਲਾਈਆਂ ਚਬੋ ਕੇ ਰੱਖਿਆ ਕੀਤੀ। ਏਡਾ ਵੱਡਾ ਗੁਰੂ ਕਿਹਦਾ ਸਮਰੱਥ ਹੋਵੇਗਾ, ਕੋਈ ਦੁਨੀਆਂ ਤੇ ਇਹੋ ਜਿਹਾ ਗੁਰੂ ਨਹੀਂ ਲੱਭੇਗਾ ਜਿਸ ਨੇ ਉਹ ਮਹਾਰਾਜ ਵੱਡਿਆਂ ਸਾਹਿਬਜ਼ਾਦਿਆਂ ਨੂੰ ਸਵਾ ਸਵਾ ਲੱਖ ਦੇ ਨਾਲ ਲੜਾ ਕਰਕੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਲਿਆ ਕਿ ਉਹਨਾਂ ਨੂੰ ਆਪਣੇ ਬੱਚੇ ਨਹੀਂ ਸਨ ਚੰਗੇ ਲੱਗਦੇ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਅੰਦਰ ਚਿਣਵਾ ਦਿੱਤਾ, ਸ਼ਹੀਦ ਕਰਵਾ ਦਿੱਤਾ, ਮਾਤਾ ਨੂੰ ਸ਼ਹੀਦ ਕਰਵਾ ਦਿੱਤਾ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਕਿ ਆਪਣਾ ਪਰਿਵਾਰ ਨਹੀਂ ਸੀ ਚੰਗਾ ਲੱਗਦਾ। ਜੇ ਦੂਸਰੇ ਦੀ ਰੱਖਿਆ ਇੱਕ ਦੀਆਂ ਅੱਖਾਂ ਦੇ ਵਿੱਚ ਸੁਲਾਈਆਂ ਚਬਾਈਆਂ ਜਾ ਰਹੀਆਂ ਨੇ, ਆਪਣੇ ਚਰਨਾਂ ਵਿੱਚ ਖੁਭਾ ਲਈਆਂ ਆਨੰਦਪੁਰ ਬੈਠਿਆਂ ਹੀ, ਉਸ ਦੀ ਰੱਖਿਆ ਉੱਥੋਂ ਹੋ ਸਕਦੀ ਹੈ। ਭਾਈ ਵਿਧੀ ਚੰਦ ਭੱਠ ਦੇ ਅੰਦਰ ਬੈਠੇ ਮਹਾਰਾਜ ਉੱਥੇ ਬੈਠਿਆ ਉਹਦੀ ਰੱਖਿਆ ਕਰ ਸਕਦੇ ਨੇ। ਗੁਰੂ ਅਮਰਦਾਸ ਮਹਾਰਾਜ ਆਪਣੇ ਸੇਵਕਾਂ ਦੀ ਦੂਰ ਬੈਠਿਆ ਰੱਖਿਆ ਕਰੀ ਜਾ ਰਹੇ ਨੇ। ਕੀ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਬੱਚਿਆਂ ਦੀ ਰੱਖਿਆ ਨਹੀਂ ਸੀ ਕਰ ਸਕਦੇ? ਉਹਨਾਂ ਨੂੰ ਨੀਹਾਂ ਦੇ ਵਿੱਚ ਕਿਉਂ ਖਿਲਾਰ ਦਿੰਦੇ? ਇਹ ਰਜਾ ਹੈ, ਸਤਿਗੁਰਾਂ ਨੇ ਭਾਣਾ ਮੰਨਣਾ ਸਿਖਾਇਆ, ਕਿਵੇਂ ਜ਼ੁਲਮ ਦਾ ਟਾਕਰਾ ਕਰਨਾ ਉਹ ਸਿਖਾਇਆ, ਕਿਵੇਂ ਸੱਚ ਤੇ ਪਹਿਰਾ ਦੇਣਾ ਉਹ ਸਿਖਾਇਆ, ਕਿਵੇਂ ਸੱਤ ਪ੍ਰਤਿਗ ਲਿਵ ਜੋੜ ਕੇ ਰੱਖਣੀ ਹੈ। ਪੁੱਤਰ ਸ਼ਹੀਦ ਹੋਏ ਨੇ, ਤਮਾਸ਼ੀ ਵਾੜੇ ਜੰਗਲਾਂ ਦੇ ਵਿੱਚ ਜਾ ਕੇ ਢੋਲੇ ਗਾਉਂਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਜਾਰੜੇ ਦਾ ਸਾਨੂੰ ਸੱਤਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਹਿੰਦੇ ਕੀ ਹੋਇਆ, ਜੇ ਮਹਿਲਾਂ ਵਿੱਚ ਰਹਿੰਦੇ ਸੀ ਤੇ ਅੱਜ ਮਾਸ਼ੀ ਵਾੜੇ ਜੰਗਲਾਂ ਦੇ ਵਿੱਚ ਹੈ, ਉਹਨਾਂ ਖੇੜਿਆਂ ਦੇ ਵਿੱਚ ਰਹਿਣਾ ਵੀ ਭੱਠ ਦੀ ਸਮਾਨ ਹੈ, ਸਮਝ ਲਓ। ਉੱਥੇ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ, ਕਹਿੰਦੇ ਉਹ ਭੱਠਾਂ ਦੀ ਤਰ੍ਹਾਂ ਸੜਦੇ ਪਏ ਨੇ ਅੰਦਰ ਬੈਠੇ ਲੋਕ। ਉਹਨਾਂ ਨੂੰ ਚਿੰਤਾ ਹੀ ਨਹੀਂ ਛੱਡਦੀ, ਭਾਵੇਂ ਜਿੰਨੇ ਮਰਜ਼ੀ ਸੁੱਖ ਨੇ ਫਿਰ ਵੀ ਉਹਨਾਂ ਨੂੰ ਚਿੰਤਾ ਵਿਆਪਦੀ, ਉਹਨਾਂ ਨੂੰ ਆਪਣਿਆਂ ਤੋਂ ਡਰ ਰਹਿੰਦਾ ਕਿ ਮੇਰੇ ਅੰਗ ਰੱਖਿਆ ਕੀ ਨਾ ਮਾਰ ਦੇਣ। ਏਡਾ ਵੱਡਾ ਗੁਰੂ ਕਿਹਦਾ ਸਮਰੱਥ ਹੋਵੇਗਾ ਜਿਹੜੇ ਆਪ ਆ ਕਰਕੇ ਬੌੜੀ ਕਰਨਗੇ। ਆਓ ਇੱਕ ਵਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗੁਣਾਂ ਨੂੰ ਯਾਦ ਕਰੀਏ, ਥੋੜੇ ਜਿਹੇ ਸੁਚੇਤ ਹੋਵੋ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ
ਪਾਇਆ ਐਸਾ ਗੁਰ ਵੱਡ ਭਾਗੀ ਪਾਇਆ,
ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ
ਭੁੱਲੇ ਮਾਰਗ ਜਿਨਹੇ ਬਿਤਾਇਆ ਐਸਾ ਗੁਰਵੱਡ ਭਾਗੀ ਪਾਇਆ। ਜਿਨ੍ਹਾਂ ਨੇ ਭੁੱਲਿਆ ਹੋਇਆ ਨੂੰ ਬਾਹੋਂ ਪਕੜ ਕੇ ਫਿਰ ਰਸਤੇ ਤੇ ਲੈਣ ਦਾ ਸਾਵਣ ਮੱਲ, ਤੂੰ ਰਸਤੇ ਤੋਂ ਉਖੜ ਗਿਆ, ਪਰਮੇਸ਼ਰ ਦੀ ਭਗਤੀ ਛੱਡ ਦਿੱਤੀ ਹੈ, ਇਸ ਵਾਸਤੇ ਤੇਰੇ ਤੋਂ ਉਹ ਸਾਰੀਆਂ ਦਾਤਾਂ ਵਾਪਸ ਲੈ ਲਈਆਂ। ਜੇ ਤੇਰੇ ਕੋਲੇ ਉਹ ਦਾਤਾਂ ਰਹਿੰਦੀਆਂ, ਤੇਰੇ ਕੋਲੇ ਪ੍ਰਭਤਾ ਰਹਿੰਦੀ, ਤੈਨੂੰ ਮਾਲਕ ਭੁੱਲ ਜਾਣਾ ਸੀ। ਤੈਨੂੰ ਯਾਦ ਕਰਾਉਣ ਵਾਸਤੇ ਫਿਰ ਵਾਪਸ ਲਿਆਂਦਾ ਇੱਥੇ ਗੋਂਦਵਾਲ। ਜੇ ਉੱਥੇ ਹਰੀਪੁਰ ਬੈਠ ਕੇ ਨਿਮਾਣਾ ਬਣ ਕੇ ਰਹਿੰਦੋ, ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ, ਤੈਨੂੰ ਵਾਪਸ ਨਾ ਬੁਲਾਉਣਾ ਪੈਂਦਾ, ਜਾਂ ਤੈਨੂੰ ਫਿਰ ਸਾਰੀਆਂ ਬਖਸ਼ਿਸ਼ਾਂ ਦਿੰਦੇ ਆ, ਫਿਰ ਉਸੇ ਰਸਤੇ ਤੇ ਲੱਗ, ਗੁਰੂ ਦੀ ਬਾਣੀ ਦੇ ਨਾਲ ਜੁੜ, ਜਪਜੀ ਸਾਹਿਬ ਪੜ੍ਹ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਕਹਿੰਦੇ, ਬਿਨ ਜਪ ਜਪੇ ਜੋ ਜੇਵੈ ਪ੍ਰਸਾਦ, ਸੋ ਬਿਸਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ। ਕਹਿੰਦੇ ਜਪਜੀ ਸਾਹਿਬ ਦੇ ਪੜ੍ਹਨ ਤੋਂ ਬਿਨਾਂ ਜਿਹੜਾ ਮੁੱਖ ਦੇ ਵਿੱਚ ਕੋਈ ਆਪਣੀ ਰੋਟੀ ਦੀ ਗ੍ਰਾਹੀ ਪਾ ਲੈਂਦਾ, ਸਮਝ ਲਓ ਬਿਸਟਾ ਦਾ, ਗੰਦਗੀ ਦਾ ਕੀੜਾ ਬਣੇਗਾ, ਕਦੇ ਜਨਮ ਸਫਲਾ ਨਹੀਂ ਹੋਵੇਗਾ। ਐਸੇ ਸਤਿਗੁਰਾਂ ਨੇ ਜਿਨ੍ਹਾਂ ਨੇ ਪਰ ਉਪਕਾਰ ਕੀਤਾ, ਆਪ ਨਾਰਾਇਣ ਕਲਾ ਧਰ ਜਗ ਮਹਿ ਪਰਵਰਿਓ, ਨਿਰੰਕਾਰ ਦੇ ਸਰੂਪ, ਨਿਰਗੁਣ ਦੇ ਸਰੂਪ, ਸਰਗੁਣ ਸਰੂਪ ਵਿੱਚ ਆ ਕਰਕੇ ਉਪਦੇਸ਼ ਦਿੰਦੇ ਨੇ ਕਿ ਪਿਆਰਿਆ ਜਪਜੀ ਸਾਹਿਬ ਪੜ੍ਹ, ਤੇਰਾ ਭਲਾ ਹੋਵੇਗਾ। ਕਹਿੰਦੇ ਜਿਨ੍ਹਾਂ ਨੇ ਇਹ ਨਿਯਮ ਅਪਣਾ ਲਿਆ ਕਿ ਜਪਜੀ ਸਾਹਿਬ ਪੜ੍ਹਨ ਤੋਂ ਬਿਨਾਂ ਮੈਂ ਨਹੀਂ ਕੁਝ ਵਿੱਚ ਖਾਵਾਂਗਾ, ਨਹੀਂ ਮੁੱਖ ਵਿੱਚ ਪਾਵਾਂਗਾ, ਮਹਾਰਾਜ ਕਹਿੰਦੇ ਇੱਥੇ ਵੀ ਉਸਤਤ ਹੋਵੇਗੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਪਰਲੋਕ ਦੇ ਅੰਦਰ ਵੀ ਸੋਭਾ ਹੋਵੇਗੀ। ਰੇ ਰੇ ਦਰਗਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਸਭ ਤੇਰਾ ਉੱਥੇ ਵੀ ਸਤਿਕਾਰ ਕਰਨਗੇ। ਇੱਥੇ ਵੀ ਮੁੱਖ ਉੱਜਲ ਹੈ, ਪਰਲੋਕ ਦੇ ਅੰਦਰ ਵੀ ਮੁੱਖ ਉੱਜਲ ਹੋਵੇਗਾ। ਸਾਵਣ ਵੱਲ ਭੁੱਲੀ ਨਾ, ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਰਹੀ, ਇਹ ਰਸਤਾ ਹੁਣ ਨਾ ਤਿਆਗੀ, ਤੇਰੀ ਜੈ ਜੈਕਾਰ ਹੋਵੇਗੀ।
ਸਿਮਰੋ ਸਤਨਾਮ ਪਵੀਨਾ,
ਹੁਣ ਤੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਵਾਹਿਗੁਰੂ ਹੈ ਨਾ, ਉਸਦਾ ਆਪ ਵੀ ਸਿਮਰਨ ਕਰੀ, ਤੇ ਜਿਹੜੀ ਸੰਗਤ ਤੇਰੇ ਚਰਨੀ ਆ ਕੇ ਲੱਗੂਗੀ ਉਹਨਾਂ ਨੂੰ ਵੀ ਪਰਮੇਸ਼ਰ ਦਾ ਨਾਮ ਸਿਮਰਨ ਕਰਵਾਈ। ਉਹ ਨਾ ਹੈ ਕਿ ਸੋਹੰਗ ਦਾ ਜਾਪ ਜਪਦੇ ਹੋਣ ਜਾਂ ਹੋਰ ਹੀ ਨਾਮ ਜਪ ਰਹੇ ਹੋਣ, ਕੋਈ ਵਾਸਦੇ ਵੀ ਜਪ ਰਿਹਾ ਹੋਵੇ। ਮਹਾਰਾਜ ਕਹਿੰਦੇ ਕੇਵਲ ਤੇ ਕੇਵਲ ਤੂੰ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਸਦੇ ਨਾਮ ਨੂੰ ਦ੍ਰਿੜ ਕਰਾਉਣਾ ਆਪਣੇ ਚਰਨੀ ਲੱਗੀ ਸੰਗਤ ਨੂੰ। ਇਹ ਨਹੀਂ ਕਿ ਆਪਣੇ ਚਰਨਾਂ ਦੀ ਪੂਜਾ ਕਰਾਈ ਜਾਵੀ, ਪਰਮੇਸ਼ਰ ਦੇ ਲੜ ਲਾਵੀ।
ਇਸ ਵਿਦ ਆਪਣੋ ਜਾਣ ਕੇ ਸੁਖ ਦੀਨ ਸਦੋਏ ਲੋਕ,
ਐਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣਾ ਸਿੱਖ ਸੇਵਕ ਸਪੁੱਤਰ ਜਾਣ ਕਰਕੇ ਮਹਾਰਾਜ ਨੇ ਬਖਸ਼ ਲਿਆ। ਲੋਕ ਪਰਲੋਕ ਦੇ ਸੁੱਖ ਦਿੱਤੇ ਨੇ। ਇਹ ਨਹੀਂ ਕਿ ਮਹਾਰਾਜ ਸਾਹਿਬ ਜੀ ਦੇ ਭਰਾ ਦਾ ਸਪੁੱਤਰ ਸੀ ਭਤੀਜਾ ਜਾਣ ਕੇ ਬਖਸ਼ਿਆ, ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੇ ਆਪਣੇ ਸਪੁੱਤਰ ਵੀ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਅਗਲੇ ਪ੍ਰਸੰਗ ਦੇ ਵਿੱਚ ਹੁਣ ਵਿਚਾਰ ਆਵੇਗੀ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਲੱਤ ਮਾਰਨੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ। ਆ ਪ੍ਰਸੰਗ ਦੇ ਵਿੱਚ ਅਗਲੇ ਪ੍ਰਸੰਗ ਦੇ ਵਿੱਚ ਵਿਚਾਰ ਆਉਣ ਵਾਲੀ ਹੈ, ਜਾਂ ਕੱਲ੍ਹ ਜਾਂ ਪਰਸੋਂ ਨੂੰ ਆਪਾਂ ਸਰਵਣ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤਾਂ ਵੀ ਨਿਮਰਤਾ ਦੇ ਨਾਲ ਕਹਿਣਾ ਕਿ ਗੁਰੂ ਦਾ ਸਪੁੱਤਰ ਹੈ। ਮਹਾਰਾਜ ਕਹਿੰਦੇ ਤੁਹਾਡਾ ਸਰੀਰ ਕੋਮਲ ਹੋਵੇਗਾ, ਮੇਰਾ ਸਰੀਰ ਬਿਰਧ ਹੈ, ਹੱਡ ਪੱਕ ਚੁੱਕੇ ਨੇ, ਕਿਤੇ ਚੋਟ ਤਾਂ ਨਹੀਂ ਆ ਗਈ। ਨਿਮਰਤਾ ਦਾ ਪਹਾੜ ਬਣ ਕੇ ਸਾਹਮਣੇ ਆ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਨਹੀਂ ਸਮਝਦੇ ਕਿ ਮੇਰਾ ਭਤੀਜਾ ਹੈ ਤੇ ਬਖਸ਼ ਲਵਾਂ। ਉੱਥੇ ਮਹਾਰਾਜ ਫਿਰ ਆਪਣੇ ਸਪੁੱਤਰ ਬਾਬਾ ਮੋਹਨ ਜੀ ਤੇ ਮੋਹਰੀ ਜੀ ਨੂੰ ਹੀ ਗੁਰਿਆਈ ਦੇ ਸਕਦੇ ਸੀ। ਆਪਣੇ ਸੇਵਕ ਨੂੰ ਕਬੂਲਿਆ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ, ਉਹਨਾਂ ਨੂੰ ਜਿਨ੍ਹਾਂ ਨੇ ਹੁਕਮ ਮੰਨਿਆ ਤੇ ਗੁਰਿਆਈ ਪ੍ਰਾਪਤ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਖ ਔਰ ਸੇਵਕ ਹੋਣ ਦੇ ਨਾਤੇ ਬਖਸ਼ ਲਿਆ ਔਰ ਲੋਕ ਪ੍ਰਲੋਕ ਦੇ ਸੁੱਖ ਝੋਲੀ ਪਾਏ।
ਧੰਨ ਸ੍ਰੀ ਗੁਰ ਅਮਰ,
ਧੰਨ ਹਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ। ਇੱਕ ਵਾਰੀ ਪੜ੍ਹ ਲਈਏ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ
ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ। ਧੰਨ ਹਨ ਸਤਿਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਆਪਣਾ ਸਿੱਖ ਸੇਵਕ ਬੱਚਾ ਜਾਣ ਕੇ ਬਖਸ਼ਿਆ, ਲੋਕ ਪਰਲੋਕ ਦੇ ਸੁੱਖ ਝੋਲੀ ਪਾਏ ਨੇ। ਔਰ ਇਹ ਮਹਾਰਾਜ ਸਾਹਿਬ ਜੀ ਨੇ ਤਾੜਨਾ ਕੀਤੀ, ਦੇਖੀ ਕਿਤੇ ਹੁਣ ਨਾ ਭੁੱਲ ਜਾਵੀਂ। ਇੱਕ ਵਾਰੀ ਭੁੱਲੇ ਨੂੰ ਤਾਂ ਅਸੀਂ ਬਖਸ਼ਾ ਲਿਆ, ਆਪਣੇ ਗੱਲ ਨਾਲ ਲਾ ਲਿਆ, ਪਰਮੇਸ਼ਰ ਦੇ ਦਰਗਾਹੇ ਕਬੂਲ ਕੀਤਾ ਹੈ। ਕਦੇ ਵੀ ਹੁਣ ਭੁੱਲ ਕੇ ਗਲਤ ਰਸਤਾ ਨਾ ਅਪਣਾ ਲਵੀ।
ਸਿਮਰੋ ਕਰੈ ਸ਼ੋਕ,
ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਯਾਦ ਰੱਖੀ ਤੇ ਜਿੰਨੇ ਵੀ ਤੇਰੇ ਸੋਗ ਨੇ ਉਹ ਸਾਰੇ ਦੂਰ ਹੋ ਜਾਣਗੇ, ਦੁੱਖਾਂ ਤੋਂ ਰਹਿਤ ਹੋ ਜਾਵੇਂਗਾ, ਲੋਕ ਪ੍ਰਲੋਕ ਦੇ ਅੰਦਰ ਸੁੱਖ ਪਾਵੇਂਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਿਸ਼ਾਂ ਵਰਤਾਈਆਂ ਨੇ। ਇੱਥੇ ਹੀ ਪ੍ਰਸੰਗ ਦੀ ਸਮਾਪਤੀ ਹੈ। ਕੱਲ੍ਹ ਨੂੰ ਜਿਵੇਂ ਪ੍ਰਸੰਗ ਦੇ ਵਿੱਚ ਵਿਚਾਰ ਆਵੇਗੀ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਾਂਗੇ। ਮੈਨੂੰ ਤਾਂ ਲੱਗਦਾ ਕਿ ਦਾਸਰੇ ਦੀ ਅੱਜ ਹਾਜ਼ਰੀ ਵੀ ਅਖੀਰਲੀ ਹੈ। ਕੱਲ੍ਹ ਨੂੰ ਸ਼ਾਇਦ ਕਿ ਭਾਈ ਅਜਮੇਰ ਸਿੰਘ ਜੀ ਕਰਨਾਲ ਵਾਲੇ ਉਹ ਆ ਰਹੇ ਨੇ, ਜੇ ਤਾਂ ਕੱਲ੍ਹ ਨੂੰ ਪਹੁੰਚ ਗਏ ਤਾਂ ਉਹ ਕਥਾ ਕਰਨਗੇ, ਨਹੀਂ ਤੇ ਦਾਸਰਾ ਹਾਜ਼ਰ ਹੈ। ਸੋ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋਈ ਤੇ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਆਪ ਜੀ ਦੇ ਦਰਸ਼ਨ ਕਰਦੇ ਆ, ਸਤਿਗੁਰਾਂ ਦਾ ਇਤਿਹਾਸ ਸੁਣਾਉਂਦੇ ਆ, ਵਿਚਾਰਾਂ ਕਰਦੇ ਆ, ਤੋਂ ਦਾਸਰੇ ਪਾਸੋਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਖਿਮਾ ਕਰਨੀ ਜੀ। ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਫਤਿਹ ਦੀ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।